ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਚੰਦੂ ਪਠੇ ਜੋ ਦੂਤ ਨਿਜ ਪਰਵਿਰਸ਼ੇ ਪੁਰ ਮਹਿ ਆਏ ਕਰ ਨਿਵੇਸ਼ ਕਿਸ ਥਲ ਪਏ ਵਸਤੂ ਅਖਿਲ ਟਕਟਿਕਾਏ ਚੰਦੂ ਪਠੇ ਜੋ ਦੂਤ ਨਿਜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਪਾਵਨ ਪਵਿੱਤਰ ਇਤਿਹਾਸ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋ ਰਿਹਾ ਹੈ। ਆਪਾਂ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਕੀਰਤਨ ਤੋਂ ਉਪਰੰਤ ਲੜੀਵਾਰ ਰੂਪ ਵਿੱਚ ਹੀ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਹਰ ਦਇਆ ਨਾਲ ਰਹਿਮਤ ਤੇ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਕੋਈ ਸਮਾਂ ਸੰਗੀਤ ਦੇ ਨਿਜਮਾਂ ਵਿੱਚ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਆਸਾ ਜੀ ਦੀ ਵਾਰ ਦੇ ਕੁਝ ਕੁ ਸਲੋਕਾਂ ਦਾ ਛੱਕਿਆ ਸ਼ਬਦਾਂ ਸਹਿਤ ਆਪ ਸਿੱਖ ਸੰਗਤਾਂ ਨੇ ਮਨ ਲਾ ਕੇ ਕੀਰਤਨ ਸੁਣਿਆ ਹੈ। ਜਿੱਥੇ ਆਨੰਦ ਮਾਣਿਆ ਉੱਥੇ ਸਮੇਂ ਨੂੰ ਸਫਲ ਤੇ ਸੁਭਾਗੇ ਬਣਾਇਆ ਹੈ। ਕੱਲ ਦੇ ਦੀਵਾਨ ਵਿੱਚ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਵਿੱਚ ਇਹ ਪ੍ਰਸੰਗ ਸੁਣਿਆ ਸੀ। ਜਿਸ ਵੇਲੇ ਆਪ ਜੀ ਪਾਤਸ਼ਾਹੀ ਰੂਪ ਦੇ ਵਿੱਚ ਅਕਾਲ ਤਖ਼ਤ ਦੀ ਸਿਰਜਣਾ ਕਰਕੇ ਸਵਾਏ ਮਾਨ ਹੋ ਗਏ, ਗਲਦੇਵ ਜੀ ਦੋ ਤਲਵਾਰਾਂ ਪਹਿਨ ਲਈਆਂ ਹਨ ਤੇ ਇਸੇ ਤਰ੍ਹਾਂ ਚੰਦੂਦਸ਼ ਨੂੰ ਖਤਮ ਕਰਨ ਲਈ ਕਸਮਾਂ ਖਾਧੀਆਂ, ਜਿੱਥੇ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਉੱਥੇ ਚੰਦੂ ਨੂੰ ਸੁਣ ਕੇ ਬਹੁਤ ਦੁੱਖ ਵੀ ਹੋਇਆ, ਝੂਰਿਆ ਹੈ, ਡਰਿਆ ਹੈ। ਇਹ ਖਿਆਲ ਇਹਦੇ ਮਨ ਵਿੱਚ ਆਇਆ ਵੀ ਕਿ ਐਸਾ ਨਾ ਹੋਵੇ ਜਹਾਂਗੀਰ ਪਾਤਸ਼ਾਹ ਕੋਲ ਕੋਈ ਗੁਰੂ ਅਰਜਨ ਦੇਵ ਜੀ ਦੇ ਸਬੰਧ ਵਿਚ ਵਜ਼ੀਰ ਖਾਂ ਵਰਗਾ ਗੱਲ ਕਰਕੇ ਪਾਤਸ਼ਾਹ ਨੂੰ ਮੇਰੇ ਉਲਟ ਕਰ ਦੇਵੇ, ਇਹਨਾਂ ਲੋਕਾਂ ਦਾ ਕੀ ਭਰੋਸਾ ਹੁੰਦਾ ਹੈ? ਕਿਉਂ ਨਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਬੇਨਤੀ ਪੱਤਰ ਲਿਖ ਕੇ ਉਹਨਾਂ ਨੂੰ ਮਨਾਇਆ ਵੀ ਜਾਏ, ਥੋੜਾ ਬਹੁਤਾ ਉਹਨਾਂ ਨੂੰ ਡਰ ਭੈ ਵੀ ਦਿੱਤਾ ਜਾਏ, ਜਿਸ ਕਰਕੇ ਮੇਰੀ ਲੜਕੀ ਦਾ ਉਹ ਰਿਸ਼ਤਾ ਕਰਨ ਲਈ ਮੰਨ ਲੈਣ, ਤਾਂ ਕਿ ਜਿਹੜਾ ਕੋਈ ਵੈਰ ਵਿਰੋਧ ਵੱਧ ਗਿਆ ਹੈ ਇਹ ਖਤਮ ਹੋ ਜਾਏ, ਇੱਥੇ ਮੇਰਾ ਬਚ ਬਚਾ ਹੋ ਜਾਏ। ਇਸ ਤਰ੍ਹਾਂ ਦਾ ਖਿਆਲ ਕਰਕੇ ਆਪਣੀ ਘਰਵਾਲੀ ਨੂੰ ਪੁੱਛਿਆ ਹੈ, ਇਹ ਦੇਖੋ ਆ ਲੜਕੀ ਕਾਹਦੀ ਜੰਮੀ ਹੈ, ਸਾਡੇ ਲਈ ਤਾਂ ਲੜਾਈ ਹੀ ਪੈਦਾ ਹੋ ਗਈ ਹੈ, ਕਲਾ ਨੇ ਅਵਤਾਰ ਧਾਰਨ ਕਰ ਲਿਆ, ਜਾਣੀ ਸਾਡੇ ਘਰੇ ਲੜਾਈ ਜੰਮ ਪਈ ਹੈ। ਜਦੋਂ ਤੋਂ ਇਹ ਪੈਦਾ ਹੋਈ ਹੈ ਸਾਨੂੰ ਕੋਈ ਸੁੱਖ ਦਾ ਸਾਹ ਨਹੀਂ ਹੈ, ਚਿੰਤਾ ਵਿੱਚ ਕਰਕੇ ਕਲੇਸ਼ ਝਗੜੇ ਪੈ ਗਏ ਨੇ। ਤੇ ਘਰਵਾਲੀ ਨੇ ਕਿਹਾ ਵੀ ਕਸੂਰ ਤਾਂ ਸਾਰਾ ਤੇਰਾ ਹੀ ਹੈ, ਤੂੰ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਬੰਧ ਵਿੱਚ ਮੁੱਖ ਤੋਂ ਕੋਈ ਨੀਵੇਂ ਸ਼ਬਦ ਬੋਲਦੇ ਤੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਵੀ ਮੈਂ ਤਾਂ ਚੁਹਾਰੇ ਵਰਗਾ ਮਹਾਨ ਹੈ, ਗੁਰੂ ਘਰ ਮੋਰੀ ਵਰਗਾ ਨੀਵਾਂ ਹੈ, ਇਹ ਤੇਰੀ ਜ਼ਬਾਨ ਦਾ ਸਾਰਾ ਰੌੜਾ ਰੱਪਾ ਹੈ। ਹੁਣ ਵੀ ਜੇ ਚੰਗਾ ਚਾਹੁੰਦਾ ਹੈ ਤੂੰ ਬੇਨਤੀ ਕਰ ਉਹਨਾਂ ਅੱਗੇ ਤੇ ਉਹ ਰਿਸ਼ਤਾ ਲੈ ਲੈਣ, ਗੱਲ ਡੁੱਟ ਜਾਏਗੀ। ਇਸ ਤਰ੍ਹਾਂ ਇਸ ਨੇ ਵਿਚਾਰ ਕਰਕੇ ਚਿੱਠੀ ਲਿਖੀ, ਜਿਹਦੇ ਵਿੱਚ ਕੋਈ ਨਰਮ ਕੋਈ ਗਰਮ ਗੱਲਾਂ ਲਿਖੀਆਂ ਵੀ ਹੁਣ ਤਾਂ ਮਹਾਰਾਜ ਕੋਈ ਵਿਗੜਿਆ ਨਹੀਂ ਹੈ, ਜੋ ਹੋ ਗਿਆ ਉਹਨੂੰ ਭੁਲਾਓ ਛੱਡੋ, ਅੱਗੇ ਵਾਸਤੇ ਆਪਾਂ ਸੰਬੰਧ ਜੋੜ ਲਈਏ, ਕਿਉਂਕਿ ਜੋ ਗੁਰੂ ਅਰਜਨ ਦੇਵ ਜੀ ਤੁਹਾਡੇ ਪਿਤਾ ਸੀ ਉਹਨਾਂ ਦੇ ਕੋਲ ਆ ਜਿਹੜੇ ਗਰੀਬ ਜੀ ਸਿੱਖ ਹੈ, ਇਹਨਾਂ ਨੇ ਉਲਟ ਪੁੱਟ ਮੇਰੇ ਸੰਬੰਧ ਵਿੱਚ ਕਹਿ ਦਿੱਤਾ, ਤੇ ਇਸ ਤਰ੍ਹਾਂ ਸਤਿਗੁਰੂ ਨੇ ਮੇਰੇ ਸੰਬੰਧ ਵਿੱਚ ਕੁਝ ਕਹਿ ਦਿੱਤਾ, ਜਿਸ ਕਰਕੇ ਮੈਂ ਉਹਨਾਂ ਦੇ ਫਿਰ ਮਗਰ, ਜਿਵੇਂ ਉਹਨਾਂ ਨੇ ਕੁੱਤਾ ਕਰਾੜ ਕਿਹਾ ਸੀ ਉਹ ਮਗਰ ਕਰਕੇ ਲੱਗ ਗਿਆ। ਇਸ ਤਰ੍ਹਾਂ ਕਹਿੰਦੇ ਇਹ ਬੋਲ ਵਿਗਾੜ ਵਿੱਚ ਵਿਚਾੜੇ ਜਿਹੜੇ ਗਰੀਬ ਜੇ ਸਿੱਖ ਉਹਨਾਂ ਰਾਹੀਂ ਹੋਇਆ, ਤੇ ਹੁਣ ਇਹ ਅੱਗੇ ਨਾ ਵਧੇ, ਇਹਨੂੰ ਆਪਾਂ ਸਮਾਪਤ ਕਰ ਲਈਏ। ਉਹ ਕੀ ਹੈ ਵੀ ਸਿਰਫ ਲੜਕੀ ਦੇ ਰਿਸ਼ਤੇ ਦਾ ਰਗੜਾ ਝਗੜਾ ਹੈ, ਕਲੇਸ਼ ਹੈ, ਉਹ ਤੁਸੀਂ ਗ੍ਰਹਿਣ ਕਰ ਲਓ, ਇਹਨੂੰ ਵਿਆਹ ਕੇ ਲੈ ਜਾਓ, ਬਸ ਸਭ ਕੁਝ ਖਤਮ ਹੋ ਜਾਏਗਾ, ਸੁੱਖ ਵਰਤ ਜਾਏਗੀ, ਇਧਰੋਂ ਵੀ ਵੈਰ ਭਾਵ ਖਤ ਤੁਹਾਡੇ ਵੱਲੋਂ ਵੀ ਖਤਮ। ਜਿਸ ਤਰ੍ਹਾਂ ਇਹ ਚਿੱਠੀ ਲਿਖ ਕੇ ਇਹਨੇ ਨਾਲ ਜਿਹੜੇ ਕੋਈ ਕੁਝ ਆਪਣੇ ਨੌਕਰ ਚਾਕਰ ਹੈ ਉਹਨਾਂ ਨੂੰ ਸਮਝਾ ਕੇ ਭੇਜਿਆ ਹੈ ਵੀ ਤੁਸੀਂ ਕੁਝ ਮਿੰਤਾਂ ਤਰਲੇ ਵੀ ਕਰਨੇ ਆ, ਬੇਨਤੀਆਂ ਦੇ ਲਫ਼ਜ਼ ਵੀ ਕਹਿਣੇ ਆ, ਜੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਮੰਨਣ ਫਿਰ ਧਮਕੀ ਵੀ ਦੇਣੀ ਹੈ, ਫਿਰ ਇਉਂ ਵੀ ਕਹਿ ਦੇਣਾ ਵੀ ਜਿਹੋ ਜਿਹਾ ਤੁਹਾਡੇ ਪਿਤਾ ਦਾ ਹਾਲ ਚੰਦੂ ਨੇ ਕੀਤਾ ਤੇ ਘੱਟ ਤੁਹਾਡੇ ਨਾਲ ਵੀ ਨਹੀਂ ਕਰੇਗਾ, ਤੁਹਾਨੂੰ ਹੀ ਖਤਮ ਕਰ ਦੇ ਮਾਰ ਮੁਕਾਏਗਾ। ਇਸ ਕਰਕੇ ਇਉਂ ਦੋਵੇਂ ਤਰ੍ਹਾਂ ਦੀਆਂ ਗੱਲਾਂ ਨਰਮ ਗਰਮ ਕਰ ਲਈਆਂ, ਜਾਂ ਕਿ ਇਸ ਕਰਕੇ ਮੇਰੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹ ਕਿਵੇਂ ਨਾ ਕਿਵੇਂ ਮੰਨ ਲੈਣ। ਜੇ ਐਸਾ ਤੁਸੀਂ ਇਹ ਵਿੱਚ ਵਿਚਾਲੇ ਗੱਲਬਾਤ ਕਰਕੇ ਰਿਸ਼ਤੇ ਦੀ ਗੱਲ ਨਿਬੇੜੇ ਆਓਗੇ, ਮੈਂ ਆਪਣੇ ਵੱਲੋਂ ਤੁਹਾਨੂੰ ਬੜਾ ਭਾਰੀ ਇਨਾਮ ਤੇ ਬੜੀ ਭਾਰੀ ਹੋਰ ਤੁਹਾਡੀ ਲੋਕਾਂ ਵਿੱਚ ਸੋਧਾ ਕਰਕੇ ਤੁਹਾਡੇ ਅਹੁਦੇ ਵੀ ਵਧਾ ਦੇਵਾਂਗੇ, ਲੋਭ ਲਾਚ ਦਾ ਦੇ ਕੇ ਜਿਵੇਂ ਚਿੱਠੀ ਵਾਲੇ ਦੋ ਤਿਆਰ ਕੀਤੇ, ਨਾਲ ਇਹਨਾਂ ਦੇ ਹੋਰ ਕੋਈ ਸਹਾਇਤਾ ਲਈ 5-7 ਭੇਜ ਦਿੱਤੇ ਹੈ। ਕੱਲ ਦੇ ਇਤਿਹਾਸ ਵਿੱਚ ਆਪਾਂ ਪ੍ਰਸੰਗ ਸੁਣਿਆ ਸੀ, ਇਹ ਚਲਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਸਨ। ਅੱਜ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗਏ, ਚਿੱਠੀ ਪੱਤਰ ਰੱਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਚਿੱਠੀ ਪੱਤਰ ਪੜ੍ਹ ਕੇ ਫਿਰ ਜਿਸ ਤਰ੍ਹਾਂ ਉੱਤਰ ਦਿੱਤਾ, ਇਹਨਾਂ ਸੇਵਕਾਂ ਨੂੰ ਵੀ ਕਹਿ ਸੁਣਾਇਆ ਵੀ ਸਾਡੇ ਵੱਲੋਂ ਉਹਨੂੰ ਐਨ ਸਪਸ਼ਟ ਰੂਪ ਦੇ ਵਿੱਚ ਲਫ਼ਜ਼ ਕਹਿ ਦੇਣੇ, ਜਿੱਥੇ ਮਰਜ਼ੀ ਲੁਕ ਜਾ, ਜਿੱਧਰ ਮਰਜ਼ੀ ਭੱਜ ਲਾ, ਤੈਨੂੰ ਕਮੌਤੇ ਅਸੀਂ ਮਾਰਨਾ ਹੀ ਮਾਰਨਾ ਹੈ। ਜੈ ਵੀ ਰਸ ਵਿੱਚ ਆਪ ਜੀ ਨੇ ਬਚਨ ਕਹੇ ਉਹ ਅੱਜ ਪ੍ਰਸੰਗ ਇਤਿਹਾਸ ਵਿੱਚ ਆ ਰਿਹਾ ਸਾਰੇ ਮਨ ਲਾ ਕੇ ਸੁਣੀਏ ਜੀ
ਚੰਦੂ ਪਠੇ ਜੋ ਦੂਤ ਨਿਜ
ਇਸ ਤਰ੍ਹਾਂ ਜਿਹੜਾ ਚੰਦੂ ਹੈ ਜਿਸਨੇ ਆਪਣੇ ਵੱਲੋਂ ਇਹ ਚਿੱਠੀ ਵਾਲੇ ਵਕੀਲ ਜੇ ਮੁਨਸ਼ੀ ਭੇਜੇ ਸਨ
ਪਰਵਿਰਸ਼ੇਪੁਰ ਮਹਿ ਆਏ
ਦਿੱਲੀ ਤੋਂ ਚਲਦੇ ਰਸਤਾ ਤੈਅ ਕਰਦੇ ਅਖੀਰੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਹਨ
ਕਰ ਨਿਵੇਸ਼ ਕਿਸ ਥਲ ਪਏ
ਇਸ ਤਰ੍ਹਾਂ ਕਿਸੇ ਥਾਂ ਤੇ ਇਹਨਾਂ ਆਪਣਾ ਟੇਰਾ ਕੀਤਾ ਤੰਬੂ ਲਗਵਾਏ ਹਨ
ਵਸਤੂ ਅਖਿਲ ਟਿਕਾਏ
ਜਿਹੜੇ ਕੋਈ ਸਗਨ ਦੀ ਰਿਸ਼ਤੇ ਦੀ ਵਸਤੂ ਲੈ ਕੇ ਆਏ ਸੀ ਉਹ ਵੀ ਉਹ ਤੰਬੂ ਦੇ ਵਿਚ ਬਣਾ ਸਵਾਰ ਕੇ ਟਿਕਾ ਦਿੱਤੀ ਰੱਖ ਦਿੱਤੀ ਹੈ
ਚੌਪਈ ਲਏ ਨੀਰ ਕਰ ਚਰਨ ਪਖਾਰੇ
ਉਸਨੂੰ ਬਾਅਦ ਪਵਿੱਤਰ ਪਾਣੀ ਲਿਆ ਉਹਦੇ ਨਾਲ ਹੱਥ ਤੇ ਪਹਿਰੇ ਇਹਨਾਂ ਨੇ ਧੋ ਲਏ ਹਨ
ਪਹਿਰੇ ਵਸਤਰ ਮੋਲ ਜਿਨ ਪਾਰੇ
ਹੋਰ ਜਿਹੜੇ ਮੈੜੇ ਕਚੜੇ ਜੇ ਵਸਤਰ ਲਾ ਦਿੱਤੇ ਹੈ ਚੰਗੇ ਮੁੱਲ ਦੇ ਚੰਗੇ ਕੀਮਤੀ ਜਿਹੜੇ ਵਸਤਰ ਹਨ ਤੇ ਗਹਿਣੇ ਉਹ ਸ਼ੀਰ ਤੇ ਪਹਿਨ ਲਏ ਪਾ ਲਏ ਹਨ
ਸਤਿਗੁਰ ਕੀ ਸੁਧ ਸੁਨ ਕਰ ਕਾਨ
ਗੁਰੂ ਕੇ ਸਿੱਖਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਖਬਰ ਸਾਰੋ ਕੰਨਾਂ ਵਿਚ ਸੁਣ ਕੇ
ਆਹ ਅਕਾਲ ਤਖਤ ਕੇ ਥਾਨ
ਪਤਾ ਚੱਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਸਮੇਂ ਜੋ ਅਕਾਲ ਤਖਤ ਸਾਹਿਬ ਵਾਲੀ ਜਗ੍ਹਾ ਉੱਥੇ ਪਾਤਸ਼ਾਹੀ ਠਾਠ ਰੂਪ ਵਿਚ ਬੈਠ ਰਹੇ ਹਨ
ਆਨ ਪਹੁੰਚੇ ਵਿਚ ਦੀਵਾਨ
ਉਸ ਵੇਲੇ ਚਿੱਠੀ ਵਾਲੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਲੱਗਿਆ ਉੱਥੇ ਆ ਪਹੁੰਚੇ ਹਨ
ਬੈਠੇ ਸੁਭਟ ਬ੍ਰਿੰਦ ਸਾਵਧਾਨ
ਕੀ ਦੇਖ ਰਹੇ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਇਰਦ ਗਿਰਦ ਸੂਰਬੀਰ ਐਨ ਸਾਵਧਾਨ ਹੋ ਕੇ ਤਿਆਰ ਪ੍ਰਤਿਆਰ ਹੋ ਕੇ ਬੈਠੇ ਹੋਏ
ਤੋਮਰ ਤੁਪਕ ਤੀਰ ਤਰਵਾਰ
ਕਿਸੇ ਸੂਰਬੀਰ ਦੇ ਕੋਲ ਬਰਸ਼ਾ ਫੜਿਆ ਕਿਸੇ ਕੋਲ ਬੰਦੂਕ ਫੜੀ ਹੈ ਕਿਸੇ ਕੋਲ ਤੀਰ ਹੈ ਕਿਸੇ ਕੋਲ ਤਰਵਾਰਾਂ ਹਨ
ਸੈਫ ਸਹਿਥੀ ਸੇਲ ਸੰਭਾਰ
ਸਿੱਧੀਆਂ ਸਲਵਾਰਾਂ ਜਿਹੜੀਆਂ ਫੜੀ ਬੈਠੇ ਜਿਹਨੂੰ ਸੈਫ ਕਹਿੰਦੇ ਆ ਕੋਈ ਸਹਿਥੀ ਲੋਹੇ ਦੀ ਪਰਛੀ ਲਈ ਬੈਠਾ ਹੈ ਕਿਸੇ ਦੇ ਹੱਥ ਵਿਚ ਸੇਲੇ ਫੜੇ ਹੋਏ ਹੈ ਅੱਡੋ ਅੱਡੀ ਸ਼ਸਤਰਾਂ ਦੇ ਇਸ ਨੂੰ ਸੰਭਾਲ ਕੇ ਸਜੇ ਹੋਏ ਬੈਠ ਰਹੇ ਹਨ
ਸਿਪਰ ਸਰੋਹੀ ਸਾਂਗ ਤਰਨ ਤੇ
ਕੋਈ ਸੂਰ ਵੀ ਢਾਲਾਂ ਤੇ ਹੋਰ ਸਰੋਹੀ ਨਾਮ ਦੀ ਜਿਹੜੀ ਤਲਵਾਰ ਹੈ ਕੋਈ ਜਿਹੜੀਆਂ ਬਰਸ਼ੀਆਂ ਕਈਆਂ ਨੂੰ ਲੱਕੜ ਦਾ ਦਸਤਾ ਲੱਗਾ ਹੁੰਦਾ ਹੈ ਕਿਸੇ ਨੂੰ ਉਹ ਲੋਹੇ ਦੀ ਸਾਰੀ ਬਣੀ ਹੁੰਦੀ ਹੈ ਇਸ ਤਰ੍ਹਾਂ ਜਿਹੜੀਆਂ ਕੋਈ ਲੋਹੇ ਦੀ ਹੋਵੇ ਸਾਰੀ ਬਣੀ ਉਹਨੂੰ ਸਾਂਗ ਕਹਿ ਦਿੰਦੇ ਜਿਹਨੂੰ ਲੱਕੜ ਦਾ ਦਸਤਾ ਲਏ ਉਹਨੂੰ ਬਰਸ਼ੀ ਕਹਿ ਦਿੰਦੇ ਨੇ ਥੋੜਾ ਜਿਹਾ ਬਸ ਦਸਤੇ ਵਿੱਚ ਹੀ ਫਰਕ ਹੁੰਦਾ ਸਾਂਗ ਹੋਵੇ ਤਾਂ ਲੋਹੇ ਦੀ ਬਰਸ਼ੀ ਸਾਰੇ ਦੀ ਸਮਝਣੀ ਹੈ ਜੇ ਦੂਸਰਾ ਦਸਤਾ ਲੱਕੜ ਦਾ ਲੱਗਾ ਹੋਵੇ ਫਿਰ ਸਿੱਧੀ ਬਸਤੀ ਬਰਸ਼ੀ ਕਹਿਣਾ ਹੈ ਸਾਂਗ ਕੋ ਹੁੰਦੀਆਂ ਇਹ ਦੋਵੇਂ ਬਰਸ਼ੀਆਂ ਹੀ ਹੈ ਇਸ ਤਰ੍ਹਾਂ ਕਹਿੰਦੇ ਲੋਹੇ ਦੀਆਂ ਦਸਤੇ ਵਾਲੀਆਂ ਵਰਸ਼ੀਆਂ ਇਹ ਸਾਂਗਾਂ ਧਾਰ ਰਹੇ ਹੈ ਕੋਈ ਲੱਕੜ ਦੇ ਦਸਤੇ ਵਾਲੀਆਂ ਵਰਸ਼ੀਆਂ ਧਾਰਨ ਕਰੀ ਬੈਠੇ ਹਨ
ਸ਼ਸਤਰ ਵਸਤਰ ਤੇ ਆਦਿਕ ਸੁਭੰਤੇ
ਸੂਰਬੀਰ ਹੈ ਸ਼ਸਤਰ ਤੇ ਵਸਤਰ ਕਰਕੇ ਬਹੁਤੇ ਸੋਭ ਰਹੇ ਹੈ ਸਜ ਰਹੇ
ਸ੍ਰੀ ਹਰਗੋਬਿੰਦ ਤਖ਼ਤ ਬਿਰਾਜੇ
ਗੁਰੂ ਹਰਗੋਬਿੰਦ ਸਾਹਿਬ ਜੀ ਜੋ ਅਕਾਲ ਤਖ਼ਤ ਹੈ ਉਹਦੇ ਤੇ ਬਿਰਾਜ ਰਹੇ ਬੈਠ ਰਹੇ ਹਨ
ਬਿਰਦ ਨਿਬਾਹਨ ਲੋਚਨ ਲਾਜੇ
ਜਿਨ੍ਹਾਂ ਦੇ ਨੇਤਰਾਂ ਦੇ ਵਿਚ ਕਹਿੰਦੇ ਜਿਹੜਾ ਲੱਜਾ ਦਾ ਨਿਰਮ ਨਿਭਾ ਲੱਜਾ ਦਾ ਨੇਮ ਹੈ ਉਹਨੂੰ ਨਿਭਾਉਣ ਵਾਲਾ ਹੈ ਉਹ ਨੇਤਰ ਕਹਿੰਦੇ ਲੱਜਿਆ ਸਹਿਤ
ਜੁਗ ਗਰ ਮਹਿ ਸੋਭਤ ਸਮ ਸ਼ੇਰ
ਹਰਗੋਬਿੰਦ ਸਾਹਿਬ ਜੀ ਦੇ ਗਲ ਦੇ ਵਿਚ ਦੋ ਤਲਵਾਰਾਂ ਪਾਈਆਂ ਹੋਈਆਂ ਸੋਭ ਰਹੀਆਂ
ਜੋ ਰਿਪ ਕੋ ਦਾਰਨ ਸਮ ਸ਼ੇਰ
ਕਹਿੰਦੇ ਦੋਵੇਂ ਤਲਵਾਰਾਂ ਬੈਰੀ ਲਈ ਕਿਵੇਂ ਕਹਿੰਦੇ ਬੜਾ ਭਾਰੀ ਜਿਵੇਂ ਬਲੀ ਸ਼ੇਰ ਹੁੰਦਾ ਹੈ ਉਹਦੇ ਸਮਾਨ ਦਿਸ ਰਹੀਆਂ ਹਨ।
ਧਨ ਖੋ ਨਿਠਰ ਵੱਢ ਧਰਿਓ ਅਗਾਰੀ,
ਜਿਹੜਾ ਤਨਕ ਹੈ ਬਹੁਤ ਹੀ ਸਖਤ ਹੈ, ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਮਰਾਸ ਵਾਰ ਕੇ ਆਪਣੇ ਅੱਗੇ ਰੱਖਿਆ ਹੋਇਆ ਹੈ।
ਫੇਰਤ ਸਰ ਚੁਟਕੀ ਕਰ ਧਾਰੀ,
ਇਸ ਤਰ੍ਹਾਂ ਆਪਣੇ ਹੱਥ ਵਿਚ ਕਹਿੰਦੇ ਤੀਰ ਜਿਹਾ ਫੜ ਕੇ ਚੁਟਕੀ ਨਾਲ ਉਹਨੂੰ ਘੁਮਾ ਰਹੇ ਹਨ, ਫੇਰ ਰਹੇ ਹਨ।
ਕਿਰਪਾ ਦ੍ਰਿਸ਼ਟ ਸਿੱਖਨ ਪਾਰ ਕਰਤੇ,
ਗੁਰੂ ਹਰਗੋਬਿੰਦ ਸਾਹਿਬ ਜੀ ਤੀਰ ਘੁਮਾਉਂਦੇ ਘੁਮਾਉਂਦੇ ਗੁਰਸਿੱਖਾਂ ਉੱਪਰ ਮੇਹਰ ਦੀ ਨਿਗਾਹ ਕਰ ਰਹੇ ਨੇ।
ਕਬ ਕਬ ਫੇਰਤ ਤੀਰ ਨਿਹਰਤੇ,
ਕਦੇ ਕਦੇ ਜਿਹੜਾ ਤੀਰ ਆ ਉਹਨੂੰ ਫੇਰ ਫੇਰ ਕੇ ਘੁਮਾ ਘੁਮਾ ਕੇ ਵੇਖਦੇ ਹਨ।
ਪ੍ਰਭ ਕੀ ਪ੍ਰਭਤਾ ਪਿਖ ਬਿਸਮਾਏ,
ਇਸ ਤਰ੍ਹਾਂ ਜਿਹੜੇ ਚੰਦੂ ਦੇ ਚਿੱਠੀ ਵਾਲੇ ਗਏ ਹਨ, ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਦੀ ਸੋਭਾ ਦੇਖ ਕੇ ਤਾਂ ਅਚਰਜ ਹੀ ਹੋ ਗਏ।
ਤੇਜ ਵਿਸਾਲ ਸਹਿਓ ਨਹਿ ਜਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਐਸਾ ਤੇਜ ਪ੍ਰਤਾਪ ਇਹਨਾਂ ਦੋਹਾਂ ਤੋਂ ਸਹਾਰਿਆ ਨਹੀਂ ਗਿਆ, ਸਿਹਾ ਨਹੀਂ ਗਿਆ ਹੈ।
ਤ੍ਰਾਸਤ ਹਿਰਦੇ ਗੁਰ ਨਿਕਟ ਪਧਾਰੇ,
ਆਏ ਸਾਰੇ ਡਰਦੇ ਡਰਦੇ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਚੱਲ ਕੇ ਗਏ ਹਨ।
ਪਦ ਅਰਬਿੰਦ ਬੰਦਨਾ ਧਾਰੇ,
ਜਾਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਤੇ ਇਹਨਾਂ ਨੇ ਨਮਸਕਾਰਾਂ ਕੀਤੇ, ਮੱਥੇ ਟੇਕੇ।
ਪੁੰਨ ਪਾਤੀ ਧਰ ਦੀਨ ਅਗਾਰੀ,
ਉਸ ਤੋਂ ਬਾਅਦ ਜਿਹੜੀ ਚੰਦੂ ਦੀਵਾਨ ਨੇ ਲਿਖ ਕੇ ਚਿੱਠੀ ਦਿੱਤੀ ਸੀ ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ।
ਪੱਠੀ ਦੀਵਾਨ ਸਮੀਪ ਤੁਮਾਰੀ,
ਤੇ ਨਾਲ ਇਹਨਾਂ ਨੇ ਕਿਹਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜਾ ਸਾਡਾ ਚੰਦੂ ਦੀਵਾਨ ਆ ਉਸਨੇ ਆਪ ਜੀ ਦੇ ਕੋਲੇ ਚਿੱਠੀ ਲਿਖ ਕੇ ਭੇਜੀ ਹੈ।
ਦੇਖਤ ਸ੍ਰੀ ਮੁਖ ਤੇ ਫੁਰਮਾਇਓ,
ਚਿੱਠੀ ਵੱਲੀ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੁਖੋਂ ਕਿਹਾ ਹੈ,
ਪਠਿਓ ਪਾਰਸੀ ਨਿਕਟ ਬੁਲਾਇਓ,
ਜਿਹੜਾ ਕੋਈ ਫਾਰਸੀ ਪੜ੍ਹਨ ਜਾਣਦਾ ਸੀ ਉਸ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾ ਲਿਆ ਹੈ।
ਕਰ ਹੋ ਸੁਨਾਵਨ ਕਿਆ ਲਿਖ ਭੇਜਾ,
ਉਹ ਚਿੱਠੀ ਪੜ੍ਹਨ ਵਾਲੇ ਨੂੰ ਕਿਹਾ ਵੀ ਤੂੰ ਪੜ੍ਹ ਕੇ ਸੁਣਾਓ ਚੰਦੂ ਦੁਸ਼ਟ ਨੇ ਕੀ ਲਿਖ ਕੇ ਭੇਜਿਆ ਇਸ ਵਿਚ।
ਕਰਕਤ ਜਿਸਕੇ ਨਾਮ ਕਰੇ ਜਾ,
ਚੰਦੂ ਚੁਸ਼ ਦਾ ਨਾ ਹੀ ਸੁਣ ਕੇ ਜਿਹੜਾ ਸਾਡਾ ਕਲੇਜਾ ਧੜਕ ਰਿਹਾ ਹੈ, ਰੜਕ ਹੋ ਰਹੀ ਹੈ।
ਰਿਸ ਤੇ ਸੁਲਗਤ ਹੈ ਨਿਤ ਛਾਤੀ,
ਜਿਸ ਚੰਦੂ ਦੁਸ਼ਟ ਦਾ ਨਾਮ ਸੁਣ ਕੇ ਸਾਡੀ ਜਿਹੜੀ ਛਾਤੀ ਹੈ ਗੁੱਸੇ ਦੇ ਨਾਲ ਗਰਮ ਹੋ ਰਹੀ ਹੈ।
ਅਬ ਕਿਆ ਕਹਿ ਭੇਜਿਓ ਲਿਖ ਪਾਤੀ,
ਚੰਦੂ ਦੁਸ਼ਟ ਨੇ ਹੁਣ ਚਿੱਠੀ ਵਿਚ ਲਿਖ ਕੇ ਕੀ ਭੇਜਿਆ ਵੀ ਤੂੰ ਪੜ੍ਹ ਕੇ ਸਾਨੂੰ ਸੁਣਾ ਦੇ।
ਖੋਲ ਪਠਿਓ ਮਤਲਬ ਸਭ ਜਾਣਨਾ,
ਜਿਹੜਾ ਇਹ ਫਾਰਸੀ ਦੀ ਬੋਲੀ ਜਾਣਦਾ ਸੀ ਉਹਨੇ ਪੜ੍ਹੀ ਚਿੱਠੀ ਤੇ ਸਾਰਾ ਜਿਹੜਾ ਸਿਧਾਂਤ ਹੈ ਪ੍ਰਸੰਗ ਹੈ ਜਾਣ ਲਿਆ ਹੈ।
ਗੁਰ ਬੋਲੇ ਕਰ ਊਚ ਬਖਾਨਾ,
ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸੁਣਾ ਦਿੱਤਾ ਹੈ, ਸੁਣ ਕੇ ਸਤਿਗੁਰੂ ਜੀ ਉੱਚੀ ਦੇ ਕੇ ਜਾਣੀ ਬੁਲੰਦ ਆਵਾਜ਼ ਵਿਚ ਬੋਲੇ, ਗੜਕ ਕੇ ਬੋਲੇ ਹਾਂ।
ਮ੍ਰਿਦੁਲ ਕਠੋਰ ਜੇ ਬਾਕ ਸੁਣਾਏ,
ਚਿੱਠੀ ਵਿਚ
ਮ੍ਰਿਦੁਲ ਕਠੋਰ ਜੇ ਬਾਕ ਸੁਣਾਏ,
ਇਸ ਤਰ੍ਹਾਂ ਕਹਿੰਦੇ ਜਿਸ ਚਿੱਠੀ ਵਿਚ ਨਰਮ ਜੇ ਬਚਨ ਵੀ ਤੇ ਕਰੜੇ ਸਖਤ ਜੇ ਬਚਨ ਵੀ ਇਹਨੇ ਸੁਣਾਏ।
ਸਕਲ ਲੋਕ ਸੁਨਹੀ ਚਿਤ ਲਾਏ,
ਜਿੰਨੇ ਲੋਕ ਹੈ ਚਿਤ ਲਾ ਕੇ, ਭਾਵ ਜਿੰਨੇ ਸੂਰਵੀਰ ਸਭਾ ਵਿਚ ਬੈਠੇ ਹੈ ਚਿਤ ਲਾ ਕੇ ਧਿਆਨ ਦੇ ਕੇ ਸੁਣ ਰਹੇ ਚਿੱਠੀ ਨੂੰ।
ਆਸ਼ਾ ਕੌਰਾ ਮਧੁਰ ਕਹਿਣ ਕੋ,
ਇਹਨਾਂ ਦੇ ਵਿਚ ਕਹਿੰਦੇ ਕੌੜੇ ਵਚਨ ਦਾ ਵੀ ਆਸ਼ਾ ਹੈ ਤੇ ਮਿੱਠੇ ਵਚਨ ਕਹਿਣ ਦਾ ਵੀ ਆਸ਼ਾ ਹੈ।
ਜਿਮ ਕਿਮ ਕਰ ਲੇ ਪ੍ਰਾਨ ਗਹਿਨ ਕੋ,
ਇਸ ਕਰਕੇ ਮਿੱਠੇ ਤੇ ਸਖਤ ਵਚਨ ਲਿਖੇ ਹੈ ਵੀ ਜਿਵੇਂ ਕਿਵੇਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਬੜਕੀ ਦੇ ਨਾਲ ਵਿਵਾਹ ਕਰ ਲੈਣ।
ਸੁਨੀ ਪਿਤਾ ਕੀ ਬਾਤ ਮਹਾਨਾ,
ਚਿੱਠੀ ਵਿਚ ਸਖਤ ਵੀ ਲਫ਼ਜ਼ ਲਿਖੇ ਹੈ ਵੀ ਪਿਤਾ ਗੁਰੂ ਜੀ ਨੂੰ ਮੈਂ ਸ਼ਹੀਦ ਕਰ ਦਿੱਤਾ ਕਿਉਂਕਿ ਉਹਨਾਂ ਦੇ ਸਿੱਖਾਂ ਨੇ ਉਹਨਾਂ ਨੇ ਮੈਨੂੰ ਕੁੱਤਾ ਕਰੋੜ ਕਿਹਾ ਸੀ, ਮੈਂ ਕੁੱਤਾ ਮਖੋ ਕੇ ਉਹਨਾਂ ਦੇ ਮਗਰ ਪੈ ਗਿਆ। ਇਸ ਤਰ੍ਹਾਂ ਜਦੋਂ ਪਿਤਾ ਨੂੰ ਸ਼ਹੀਦ ਕਰਨ ਦੀ ਗੱਲ ਸੁਣੀ ਚਿੱਠੀ ਰਾਹੀਂ,
ਮੈਂ ਇਮ ਕਰੇ ਪ੍ਰਾਨ ਤਿੰਨ ਹਨ,
ਤੁਹਾਡੇ ਪਿਤਾ ਜੀ ਦੇ ਮੈਨੂੰ ਆਹ ਕੁਛ ਬੋਲਣ ਕਰਕੇ ਮੈਂ ਉਹਨਾਂ ਦੇ ਪ੍ਰਾਣ ਨਾਸ ਕਰ ਦਿੱਤੇ, ਉਹਨਾਂ ਨੂੰ ਖਤਮ ਕਰ ਦਿੱਤਾ।
ਕੈਲ ਲੱਗਿਓ ਕੂਕਰ ਕੀ ਨਿਆਈ,
ਕਿਉਂਕਿ ਉਹਨਾਂ ਨੇ ਮੈਨੂੰ ਕੁੱਤਾ ਕਰਾੜ ਕਿਹਾ ਸੀ, ਮੈਂ ਫਿਰ ਕੁੱਤੇ ਵਾਂਗ ਹੀ ਉਹਨਾਂ ਦੇ ਮਗਰ ਲੱਗ ਗਿਆ।
ਸੁਨਤ ਗੁਰੂ ਕੇ ਰਿਸ ਉਰ ਛਾਈ,
ਇਸ ਤਰ੍ਹਾਂ ਚਿੱਠੀ ਵੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ ਵਿਚ ਬੜਾ ਭਾਰੀ ਗੁੱਸਾ ਆ ਗਿਆ।
ਸੁਣੋ ਦੂਤ ਮਮ ਕਹਿਓ ਸੁਣਾਵਾ,
ਸਵੇਰੇ ਗੁਰੂ ਮਹਾਰਾਜ ਨੇ ਕਿਹਾ ਸੁਣ ਲੋ ਦੂਤੋ ਚਿੱਠੀ ਵਾਲਿਓ, ਸਾਡਾ ਕਿਹਾ ਜਾ ਕੇ ਉਹਨੂੰ ਸੁਣਾ ਦਿਓ ਦੁਸ਼ਟ ਨੂੰ।
ਕਿਆ ਇਹ ਕਿਉਂ ਇਹ ਚਿਤ ਚਿਤ ਮਹਿ ਗਰ ਬਾਵਾ,
ਜਹਾਂਗੀਰ ਪਾਤਸ਼ਾਹ ਜਾਂ ਦੀਵਾਨ ਜਾ ਬਣ ਕੇ ਤੇ ਸਾਡੇ ਪਿਤਾ ਨੂੰ ਖਤਮ ਕਰਕੇ ਕਿਉਂ ਆਪਣੇ ਚਿਤ ਵਿਚ ਹੰਕਾਰ ਜਾ ਕਰਦਾ ਹੈ।
ਸਮਾਂ ਸਮੀਪ ਆਏ ਅਬ ਗਏ,
ਸਾਡੇ ਵੱਲੋਂ ਕਹਿ ਦੇਣਾ ਵੀ ਇਹ ਦੁਸ਼ਟਾ ਤੇਰੇ ਮਰਨ ਦਾ ਜਿਹੜਾ ਸਮਾਂ ਹੁਣ ਬਿਲਕੁਲ ਨੇੜੇ ਆ ਗਿਆ ਹੋਇਆ।
ਕਿਤਕ ਕਾਲ ਤੋਂ ਪ੍ਰਾਣ ਨਛਾਇਓ,
ਕੁਝ ਸਮੇਂ ਤੋਂ ਪ੍ਰਾਣ ਜਿਹੜੇ ਤੇਰੇ ਪ੍ਰਾਣ ਸੀ ਬਸ ਨਾਸ਼ ਕਰੀ ਦੇਣੇ ਆ, ਖਤਮ ਹੋ ਜਾਏਗਾ।
ਸ਼ਾਂਤ ਰੂਪ ਗੁਰ ਪਿਤਾ ਹਮਾਰੇ,
ਤਵੀ ਸਾਡੇ ਪਿਤਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਸ਼ਾਂਤ ਸਰੂਪ ਸਨ।
ਨਹਿਰ ਇਸ ਧਾਰ ਬਚ ਦੰਡ ਪ੍ਰਹਾਰੇ,
ਨਾ ਤਾਂ ਉਹਨਾਂ ਨੇ ਤੇਰੇ ਬਚਨ ਸੁਣ ਕੇ ਕੋਈ ਗੁੱਸਾ ਧਾਰਿਆ, ਨਹੀਂ ਕੋਈ ਜਿਵੇਂ ਕੁੱਤੇ ਦੇ ਸੋਟਾ ਮਾਰੀ ਦਾ ਜਦੋਂ ਕੁੱਤਾ ਭੌਂਕੇ ਫਿਰ ਉਹ ਝੱਟ ਹੀ ਪਿੱਛੇ ਨੂੰ ਮੁੜ ਜਾਂਦਾ, ਇਸ ਤਰ੍ਹਾਂ ਕੋਈ ਬਚਨ ਕਹਿਣ ਰੂਪ ਉਹਨਾਂ ਨੇ ਸਰਾਫ ਦੇਣ ਰੂਪ ਤੇਰੇ ਕਹਿੰਦੇ ਤੇਰੇ ਸੋਟਾ ਨੀ ਮਾਰਿਆ ਡੰਡਾ ਨੀ ਮਾਰਿਆ ਹੈ।
ਕੂਕਰ ਗੈਲੋ ਭੌਂਕ ਤੋਂ ਤਾਵਤ,
ਜਿਹੜਾ ਕੁੱਤਾ ਹੈ ਕਹਿੰਦੇ ਮਗਰ ਲੱਗ ਕੇ ਉਦੋਂ ਤੱਕ ਹੀ ਭੌਂਕਦਾ ਹੁੰਦਾ ਹੈ।
ਹਤ ਹੈ ਨਾ ਦੰਡ ਪ੍ਰਚੰਡ ਹੈ ਜਾਵਤ,
ਕਹਿੰਦੇ ਜਿਹੜਾ ਪੁਰਸ਼ ਹੈ ਚੰਗੀ ਤਰ੍ਹਾਂ ਵਿਨਾਸ ਵਾਰ ਕੇ ਦੇ ਮੂੰਹ ਜਾਂ ਸਿਰ ਤੇ ਡੰਡਾ ਨੀ ਨਾ ਮਾਰਦਾ, ਉਨਾ ਚਿਰ ਕੁੱਤਾ ਜਰੂਰ ਮਗਰ ਭੌਂਕਦਾ ਹੁੰਦਾ ਹੈ।
ਇਤਕੋ ਪਲਟਾ ਨਹਿ ਨਾਰ ਲੇਤ,
ਇਸ ਕਰਕੇ ਕਹਿੰਦੇ ਚਲੋ ਪਿਤਾ ਸਤਿਗੁਰੂ ਜੀ ਸ਼ਾਨ ਸਰੂਪ ਜੀ ਉਹਨਾਂ ਨੇ ਕੋਈ ਸਰਾਪ ਬਚਨ ਕਰਨ ਰੂਪ ਡੰਡਾ ਨਹੀਂ ਮਾਰਿਆ ਹੈ, ਹੁਣ ਅਸੀਂ ਉਹਨਾਂ ਦੇ ਅੱਗੇ ਸਹਿਬਜ਼ਾਦੇ ਹਾਂ ਪੁੱਤਰ ਹਾਂ, ਇਸ ਕਰਕੇ ਸਾਨੂੰ ਤਾਂ ਕਸਮ ਹੈ। ਜਿਹੜਾ ਸਿਆਣੇ ਲੋਕ ਕਹਿੰਦੇ ਵੀ ਆਪਣਾ ਪਿਤਾ ਨੂੰ ਜੇ ਕਿਸੇ ਨੇ ਨਹੱਕਾ ਬੇਅਨਿਆ ਕਰਕੇ ਮਾਰਿਆ ਹੋਵੇ, ਬਾਅਦ ਵਿੱਚ ਉਹਦਾ ਪੁੱਤਰ ਜੇ ਬਦਲਾ ਨਾ ਲਵੇ,
ਸੋ ਨਰ ਨਹਿ ਪਸਮੰਦ ਅਚੇਤ,
ਕੋਈ ਮਨੁੱਖ ਨਹੀਂ ਹੁੰਦਾ ਉਹਦਾ ਪੁੱਤਰ ਨਹੀਂ ਹੁੰਦਾ, ਉਹ ਭੈੜੀ ਮਤ ਵਾਲਾ ਅਚੇਤ ਬੇਸਮਝ ਹੀ ਹੁੰਦਾ, ਮੂਰਖ ਹੀ ਹੁੰਦਾ ਹੈ।
ਜੇ ਤਿਕ ਤੁਬ ਤੇ ਹੈ ਤਰ ਤਕਰਾਈ,
ਚੰਦੋ ਦੁਸ਼ਟ ਨੂੰ ਕਹਿ ਦੇਣਾ ਵੀ ਹੈ ਤਾਂ ਭਾਵੇਂ ਤੂੰ ਹਰ ਪਾਸੇ ਤਕੜਾਈ ਕੀਤੀ ਹੋਈ ਸਾਵਧਾਨੀ ਕੀਤੀ ਹੋਈ ਹੈ, ਪਰ ਫੇਰ ਵੀ ਸਾਡੇ ਵੱਲੋਂ ਕਹਿਣਾ ਵੀ ਜਿੰਨੀ ਹੋਰ ਤੇਥੋਂ ਤਕੜਾਈ ਹੁੰਦੀ ਆਪਣੀ ਰੱਖੀ ਹੋ ਸਕਦੀ ਹੈ।
ਕਰ ਲੀਜਹਿ ਬਹੁ ਚਿਤਵ ਉਪਾਈ,
ਕਹਿੰਦੇ ਤਰ੍ਹਾਂ ਤਰ੍ਹਾਂ ਦੇ ਹੀਲੇ ਉਪਾ ਸੋਚ ਕੇ ਤੇ ਪੂਰੀ ਆਪਣੀ ਤਕੜਾਈ ਕਰ ਲਾ।
ਹਤੋਂਕ ਮ੍ਰਿਤੂ ਤੋਹ ਕੋ ਐਸੇ,
ਤਕੜਾਈ ਦੇ ਹੁੰਦਿਆਂ ਹੋਇਆ ਕਹਿੰਦੇ ਇਸ ਤਰ੍ਹਾਂ ਤੈਨੂੰ ਖੋਟੀ ਮੋਤੇ ਘਮੋਤੇ ਮਾਰਾਂਗੇ।
ਹਲਤ ਪਲਤ ਵੱਡ ਸੰਕਟ ਜੈਸੇ,
ਦੁਸ਼ਟਾ ਤੈਨੂੰ ਇੱਥੇ ਤਾਂ ਦੁੱਖ ਹੋਣਾ ਹੀ, ਇੱਥੇ ਤਾਂ ਬੁਰੀ ਹਾਲਤ ਨਾਲ ਤੇਰੀ ਜਾਨ ਨਿਕਲਣੀ, ਤੂੰ ਮੋਕੀਕਾ ਮਾਰ ਕੇ ਮਰਨਾ, ਪਰਲੋਕ ਵਿਚ ਵੀ ਤੂੰ ਚਾਂਗਾ ਮਾਰੇਗਾ ਦੁਖੀ ਹੋਵੇਗਾ।
ਕਰੀ ਪ੍ਰਤੱਗਿਆ ਤੈ ਸੁਣ ਲੀਨ,
ਬਾਕੀ ਵੀ ਚੰਦੋ ਦੁਸ਼ਟਾ ਜਿਹੜੀ ਅਸੀਂ ਅਕਾਲ ਤਖ਼ਤ ਤੇ ਬੈਠ ਕੇ ਪ੍ਰਤੱਗਿਆ ਕੀਤੀ ਹੈ, ਇਸੇ ਤਰ੍ਹਾਂ ਕਸਮਾਂ ਖਾਧੀਆਂ ਉਹ ਤੂੰ ਸੁਣੀ ਲਈਆਂ।
ਕਰੋ ਸਾਚ ਸੋ ਲਿਹੋ ਮਨ ਚੀਨ,
ਮਨ ਦੇ ਚੰਗੀ ਤਰ੍ਹਾਂ ਜਾਣ ਲਾ ਜਿਹੜੀਆਂ ਅਸੀਂ ਗੱਲਾਂ ਕਹੀਆਂ ਕਸਮਾਂ ਖਾਧੀਆਂ ਬਿਲਕੁਲ ਸੋਨਾ ਨੇ, ਅਸੀਂ ਸੱਚੀ ਕਰ ਦਿਆਂਗੇ।
ਸ੍ਰੀ ਗੁਰੂ ਅਰਜਨ ਕੋ ਅਪਰਾਧੀ,
ਕਿਉਂਕਿ ਦੁਸ਼ਟਾ ਤੂੰ ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲਾ ਬੜਾ ਭਾਰੀ ਅਪਰਾਧੀ ਹੈ, ਗੁਨਾਹੀ।
ਸਭ ਸਾਧਨ ਕੋ ਤੂੰ ਸਮ ਵਿਆਧੀ,
ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ, ਮਨ ਨੂੰ ਵਸ ਕਰਕੇ ਰੱਖਣ ਵਾਲੇ ਸਾਧਨ ਕਰਨ ਵਾਲੇ ਸਾਧੂ ਹੈ, ਉਹਨਾਂ ਦਾ ਕਹਿੰਦੇ ਤੂੰ ਬੜਾ ਭਾਰੀ ਦੁਖੀ ਹੈ, ਉਹਨਾਂ ਨੂੰ ਵਾਸਤੇ ਤੂੰ ਕਹਿੰਦੇ ਰੋਗ ਰੂਪ ਹੈ।
ਸਕਲ ਸੰਤ ਹੇਰਤ ਦਿਸ਼ ਮੇਰੀ,
ਜਿੰਨੇ ਸਿਮਰਨ ਵਾਲੇ ਸਾਧੂ ਸੰਤ ਹੈ ਉਹ ਤਾਂ ਸਾਡੇ ਵੱਲੀ ਵੇਖ ਰਹੇ।
ਕਹਿ ਬਚ ਕਰ ਹੈ ਭਸਮ ਕੀ ਢੇਰੀ,
ਉਹ ਤਾਂ ਜਿਹੜੇ ਸਿਮਰਨ ਸਾਹਿਬ ਵਾਲੇ ਸਾਧੂ ਜੇ ਕਿਤੇ ਬਚਨ ਕਹਿਣ ਦਿੰਦੇ ਉਹ ਤੈਨੂੰ ਕਹਿੰਦੇ ਸਾਧੀ ਢੇਰੀ ਕਰ ਦਿੰਦੇ।
ਅਸ ਪਾਪੀ ਕੋ ਤਿਆਗ ਹੈ ਕੌਣ,
ਤੇਰੇ ਵਰਗੇ ਦੁਸ਼ਟ ਪਾਪੀ ਨੂੰ ਕਿਹੜਾ ਸਾਧੂ ਸੰਤ ਹੈ ਵੀ ਜਿਉਂਦਾ ਛੱਡ ਦੇਵੇ।
ਕਰ ਹੈ ਬਿਨਾਸਨ ਤੁਬ ਜੁਤ ਪਾਨ,
ਤੇਰੇ ਸਮੇਤ ਹੀ ਤੇਰੇ ਸਾਰੇ ਘਰ ਨੂੰ ਕੋਈ ਸਾਧੂ ਸੰਤ ਬਚਨ ਕਰਕੇ ਸੁਆਹ ਕਰ ਦਿੰਦਾ, ਖਤਮ ਕਰ ਦਿੰਦਾ।
ਸ੍ਰੀ ਅਰਜਨ ਕੋ ਰੁਖ ਸਭ ਦੇਖੇ,
ਕਹਿੰਦੇ ਇਸ ਕਰਕੇ ਤੈਨੂੰ ਦੁਸ਼ਟਾ ਕਿਸੇ ਸਾਧੂ ਸੰਤ ਨੇ ਕੋਈ ਬਚਨ ਕਰਕੇ ਖਤਮ ਨਹੀਂ ਕੀਤਾ, ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਤਰਫ ਸਾਰੇ ਸਾਧੂ ਸੰਤ ਪੀਰ ਦੇਖਦੇ ਰਹੇ।
ਭਏ ਛਿਮੀਰਿਸ ਖੋਏ ਵਿਸੇਖੇ,
ਆ ਪਿਤਾ ਗੁਰੂ ਨੂੰ ਦੇਖ ਕੇ ਸਾਧੂ ਸੰਤ ਸਾਰੇ ਕਹਿੰਦੇ ਖਿਮਾ ਦੇ ਘਰ ਦੇ ਵਿਚ ਸਹਾਰੇ ਗਏ ਤੇ ਇਸ ਤਰ੍ਹਾਂ ਦੇਖੀ ਗਏ।
ਮੂਰਖ ਕਿਆ ਕਹਿ ਗਰ ਬਾਵੈ,
ਚੰਦੋ ਦਸ਼ਟ ਨੂੰ ਕਹਿ ਦੇਣਾ ਮੂਰਖਾ ਤੂੰ ਇਹ ਕੀ ਕਹਿ ਕੇ ਹੰਕਾਰ ਜਾ ਕਰਦਾ ਹੈ।
ਕੇਤਿਕ ਦਿਨ ਮਹਿ ਅਬ ਫਲ ਪਾਵੈ,
ਕੁਝ ਦਿਨਾਂ ਤੋਂ ਬਾਅਦ ਤੂੰ ਆਪਣੇ ਕੀਤੇ ਦਾ ਪੂਰਾ ਪੂਰਾ ਫਲ ਪਾ ਲਵੇਂਗਾ।
ਬਚ ਹੈ ਨਾ ਹੋਏ ਸੁਰਪਤ ਰਖਵਾਰੋ,
ਕਹਿੰਦੇ ਭਾਵੇਂ ਸਵਰਗ ਦਾ 33 ਕਰੋੜ ਦਾ ਮਾਲਕ ਇੰਦਰ ਦੇਵਤਾ ਵੀ ਤੇਰਾ ਰੱਖਿਆ ਕਰਨ ਵਾਲਾ ਪਹਿਰੇਦਾਰ ਬਾਡੀ ਬਣ ਕੇ ਕਹਿੰਦੇ ਉਹ ਨੀ ਬਚਾ ਸਕੇਗਾ।
ਅਪਰਨ ਕੀ ਗਿਣਤੀ ਕਿਆ ਧਾਰੋ,
ਹੋਰਾ ਦੁਨੀਆਂ ਦੇ ਮਨੁੱਖਾਂ ਦੀ ਗਿਣਤੀ ਤੂੰ ਕੀ ਧਾਰ ਰਿਹਾ ਵੀ ਇਹ ਪਹਿਰੇਦਾਰ ਮੇਰੇ ਹੋਣਗੇ ਮੈਨੂੰ ਬਚਾ ਲੈ। ਇੰਦਰ ਦੇਵਤਾ 33 ਕਰੋੜ ਦੇਵਤਾ ਲੈ ਕੇ ਤੇਰੇ ਕੋਲ ਪਹਿਰੇਦਾਰ ਬਣ ਕੇ ਖਰਜੇ ਰਾਖੀ ਕਰੇ ਬਚੇਗਾ ਫੇਰ ਵੀ ਨੀ ਤੂੰ।
ਸੰਤਨ ਕੇ ਬਨ ਮਹਿ ਬਿਨ ਤਰਾਸ,
ਜਿਹੜਾ ਸਾਧੂ ਸੰਤਾਂ ਦਾ ਜੰਗਲ ਹੈ ਉਹਦੇ ਵਿਚ ਤੂੰ ਬਿਨਾ ਟਰ
ਕਰਤ ਖੋਟ ਵੱਡ ਫਿਰਤ ਹੁਲਾਸ, ਕਰਤ ਖੋਟ ਵੱਡ ਫਿਰਤ ਹੁਲਾਸ,
ਬੜਾ ਖੋਟਪੁਣਾ ਭੈੜਪੁਣਾ ਕਰਦਾ ਫਿਰਿਆ ਬਿਨਾ ਡਰ ਤੋਂ।
ਜੋ ਲਗ ਬਲੀ ਕੇ ਹਰੀ ਦਾਰੁਨ,
ਨਾ ਚਿਰ ਤੱਕ ਕਹਿੰਦੇ ਜਿਹੜਾ ਭਿਆਨਕ ਬਲੀ ਛੇਰ ਹੈ।
ਮਿਲ ਕਰ ਕਰਤ ਨ ਪ੍ਰਾਨ ਬਿਦਾਰਨ,
ਜਿੰਨਾ ਚਿਰ ਜਿਹੜਾ ਸ਼ੇਰ ਮਿਲ ਕਰਕੇ ਭੈੜੀ ਤਰ੍ਹਾਂ ਪ੍ਰਾਣ ਨੀ ਨਾ ਨਾਸ ਕਰਦਾ ਹੈ, ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਹੈ ਕਹਿੰਦੇ ਜੰਗਲ ਵਿਚ ਸ਼ੇਰਾਂ ਵਾਂਗ ਹੈ, ਉਹਨਾਂ ਵਿਚ ਤੂੰ ਡਰ ਤੋਂ ਬਿਨਾਂ ਫਿਰਦਾ। ਜਦੋਂ ਬਚਨ ਰੂਪੀ ਉਹਨਾਂ ਨੇ ਪੰਜਾ ਮਾਰਿਆ ਸਭ ਨੇ ਖਤਮ ਕਰ ਦੇਣਾ, ਇਸੇ ਤਰ੍ਹਾਂ ਹੁਣ ਅਸੀਂ ਕਰ ਦਿਆਂਗੇ।
ਸੁਣ ਕਰ ਜੋਰ ਦੂਤ ਪੁੰਨ ਕਹੈ,
ਇਹੋ ਜੇ ਵੀਰ ਰਸ ਦੇ ਜਿਹੜੇ ਬਚਨ ਸੁਣ ਕੇ ਜਿਹੜਾ ਇਹ ਚਿੱਠੀ ਵਾਲਾ ਦੂਤ ਇਉਂ ਬੋਲਿਆ ਹੈ।
ਸਦਨ ਗੁਰੂ ਨਾਨਕ ਕੋ ਹੈ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਜਿਹੜਾ ਘਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ।
ਕਰਹੋ ਛਿਮਾ ਸਨ ਬੰਦ ਬਨਾਵਹੋ,
ਚੰਦੂ ਨੂੰ ਮਾਫ ਕਰ ਦਿਓ, ਜੋ ਗੱਲ ਹੋ ਗਈ ਹੋ ਗਈ, ਹੁਣ ਮਹਾਰਾਜ ਤੁਸੀਂ ਉਹਦੀ ਲੜਕੀ ਦਾ ਸੰਬੰਧ ਬਣਾ ਲਓ, ਰਿਸ਼ਤਾ ਲੈ ਲਓ।
ਬਨ ਹੈ ਹੀਨ ਜਿਸ ਦੋਹਿਤਾ ਲਿਆਵਾ,
ਚੰਦੂ ਦੀ ਮਹਾਰਾਜ ਤੁਸੀਂ ਲੜਕੀ ਵਿਆਹ ਕੇ ਲੈ ਆਓਗੇ ਉਸੇ ਵੇਲੇ ਉਹ ਤਾਂ ਨੀਵਾਂ ਹੋ ਜਾਏਗਾ।
ਕਰ ਜੋਰ ਹੈ ਅਰ ਸੀਸ ਨਿਭਾਵੇ,
ਦੇਖੋ ਨਾਲੇ ਮਹਾਰਾਜ ਹੱਥ ਜੋੜੇਗਾ ਨਾਵੇ ਤੁਹਾਡੇ ਅੱਗੇ ਸਿਰ ਝੁਕਾਏਗਾ।
ਰਹਿ ਅਧੀਨ ਸੁਸੇਵ ਕਮਾਵੇ,
ਤੁਹਾਡੇ ਅਧੀਨ ਹੋ ਕੇ ਰਹੇਗਾ, ਲੜਨਾ ਤੇ ਮਾਰਨਾ ਕਿਧਰਿਆ ਤੁਹਾਡੀ ਸੇਵਾ ਕਮਾਏਗਾ।
ਜਿਸ ਹਿਤ ਏ ਤੇ ਕਬਦਿਓ ਵਿਰੋਧੇ,
ਜਿਸ ਲੜਕੀ ਦੇ ਕਰਕੇ ਮਾਰਾ ਇੰਨਾ ਬੈਰ ਵਿਰੋਧ ਵੱਧ ਗਿਆ ਹੋਇਆ ਹੈ।
ਦੁਹ ਦਿਸ਼ ਮੈਂ ਅਤਿਸ਼ਹਿ ਚਿਤ ਕ੍ਰੋਧੇ,
ਦੋਹਾਂ ਤਰਫਾਂ ਤੋਂ ਵਰਸਾ ਕਰਕੇ ਚਿਤ ਵਿਚ ਕ੍ਰੋਧ ਆ ਗਿਆ ਹੋਇਆ ਹੈ।
ਸੋ ਤੁਮ ਵਿਆਹ ਲੇ ਹੋਗੇ ਜਬੈ,
ਮਹਾਰਾਜ ਉਹਦੀ ਲੜਕੀ ਪਿੱਛੇ ਇੰਨਾ ਬੈਰ ਵਿਰੋਧ ਕ੍ਰੋਧ ਵਧਿਆ, ਜਦੋਂ ਦਿੱਲੀ ਜਾ ਕੇ ਉਹਦੀ ਲੜਕੀ ਨੂੰ ਤੁਸੀਂ ਵਿਆਹ ਕੇ ਲੈ ਆਓਗੇ।
ਮਿਟ ਹੈ ਕਲੇਸ਼ ਤੁਰਤ ਹੀ ਤਬ,
ਹੇ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਇਹ ਰਗੜਾ ਝਗੜਾ ਕਲੇਸ਼ ਪਿਆ ਬੜੀ ਛੇਤੀ ਮਿਟ ਜਾਏ।
ਸੁਣਤ ਗੁਰੂ ਬੋਲੇ ਧਾਰ ਕ੍ਰੋਧੰ,
ਚਿੱਠੀ ਵਾਲਿਆਂ ਤੋਂ ਸੁਣ ਕੇ ਹੋ ਜੇ ਜਲਾ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਬੜਾ ਗੁੱਸਾ ਧਾਰ ਕੇ ਬੋਲੇ,
ਇਹ ਤੁਮ ਕਹਾ ਕਰਤ ਬੇ ਬਿਨ ਬੋਧੰ।
ਕਿਹੋ ਜੀ ਗੱਲ ਤੁਸੀਂ ਬਿਨਾ ਵਿਚਾਰ ਤੋਂ ਕਰੀ ਜਾਂਦੇ ਆਖੀ ਜਾਂਦੇ ਹੋ ਵੀ ਲੜਕੀ ਵਿਆਹ ਲਿਆਈ।
ਚੰਦੂ ਕੁਟੰਬ ਕਮੁੱਦ ਸਮਦਾਏ।
ਜਿਹੜਾ ਚੰਦੂ ਦੁਸ਼ਟ ਹੈ ਨਾ, ਇਹ ਤੇ ਜਿਵੇਂ ਸਮੂਹ ਕਮੀਆਂ ਦਾ ਬਗੀਚਾ ਹੁੰਦਾ ਉਹਦੇ ਵਾਂਗ।
ਗੁਰ ਸੂਰਜ ਸਭ ਕੋ ਮੁਰਝਾਏ।
ਜਿਹੜੇ ਗੁਰੂ ਹੈ ਉਹ ਤਾਂ ਸੂਰਜ ਵਾਂਗ ਕਹਿੰਦੇ ਸਾਰਿਆਂ ਨੂੰ ਮੁਰਝਾ ਦੇਣਗੇ।
ਜੇ ਅਰਬਿੰਦ ਬਨਾਵਹ ਤਿਨੈ।
ਵੀ ਚੰਦੂ ਦੇ ਪਰਿਵਾਰ ਨੂੰ ਤੁਸੀਂ ਕਬਲ ਫੁੱਲ ਦੇ ਤੁਰਤ ਬਣਾਓਗੇ।
ਗੁਰ ਤੁਖਾਰ ਦੁਖਦਾਇਕ ਬਣੈ।
ਜਿਹੜਾ ਗੁਰੂ ਘਰ ਹੈ ਉਹ ਬਰਫ਼ ਦੇ ਵਾਂਗ ਕਹਿੰਦੇ ਉਹਨੂੰ ਦੁਖਦਾਈ ਬਣ ਜਾਏ, ਜਿਵੇਂ ਫੁੱਲ ਖਿੜੇ ਹੋਣ ਤੇ ਬਰਫ਼ ਆ ਡਿੱਗੇ ਗਾਲ ਦਿੰਦੀ ਹੈ। ਗੁਰੂ ਕਹਿੰਦੇ ਉਹਨੂੰ ਬਰਫ ਵਾਂਗੂ ਗਾਲ ਸੁੱਟਣਗੇ।
ਜਾਵਤ ਚੰਦੂ ਕੇ ਤਨ ਪ੍ਰਾਨ।
ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਸੁਣ ਲੋ, ਜਿੰਨਾ ਚਿਰ ਚੰਦੂ ਦੁਸ਼ਟ ਦੇ ਸਰੀਰ ਦੇ ਵਿਚ ਪ੍ਰਾਣ ਚੱਲ ਰਹੇ
ਹਮ ਹੈ ਨਾ ਸ਼ਾਂਤੀ ਹੋਵਤ ਆਨ।
ਸਾਨੂੰ ਜਿਹੜੀ ਮਨ ਦੀ ਕੋਈ ਸ਼ਾਂਤੀ ਨੀ ਪ੍ਰਾਪਤ ਹੋ ਰਹੀ, ਸਾਡੇ ਅੰਦਰ ਪੂਰਾ ਪੂਰਾ ਵੀਰ ਰਸਤੇ ਗੁੱਸਾ ਸੀ ਪੂਰੇ ਗਰਮ ਹਾਂ।
ਰੁਚ ਸੋ ਖਾਨ ਨ ਪਾਨ ਨ ਸੋਵਨ।
ਚਿਰ ਤੱਕ ਨਾ ਅਸੀਂ ਰੁਚੀ ਨਾਲ ਕੋਈ ਖਾਣਾ ਪੀਣਾ ਕਰ ਰਹੇ ਹਾਂ, ਨਾ ਸੁਖਦੇ ਨਾਲ ਸਾਡਾ ਸੋਣਾ ਹੋ ਰਿਹਾ।
ਨਹਿ ਸੋਹਤ ਚਿੰਤਾ ਚਿਤ ਖੋਵਨ।
ਇਸੇ ਤਰ੍ਹਾਂ ਸਾਨੂੰ ਕੁਝ ਨੀ ਸੋਹਦਾ, ਚੰਗਾ ਨੀ ਲੱਗਦਾ, ਚਿਤ ਵਿਚ ਬੜੀ ਚਿੰਤਾ। ਜਦੋਂ ਦੁਸ਼ਟ ਮਾਰ ਦਿੱਤਾ ਖਤਮ ਕਰਦਾ ਫਿਰ ਚਿਤ ਵਿਚ ਚਿੰਤਾ ਖੋਈ ਜਾਏ, ਗੁਆਚ ਜਾਏਗੀ।
ਜੇਕਰ ਪਸਚਮ ਸੂਰਜ ਉਦੇ।
ਇਸ ਤਰ੍ਹਾਂ ਦੁਸ਼ਟ ਨੂੰ ਕਹਿ ਦੇਣਾ ਬਈ ਜੇ ਚੜ੍ਹਦੀ ਤਰਫੋਂ ਜਿਹੜਾ ਸੂਰਜ ਉਦੇ ਹੁੰਦਾ ਉਹ ਛਿਪਦੀ ਤਰਫੋਂ ਸੂਰਜ ਚੜ੍ਹਨ ਲੱਗ ਜਾਏ।
ਅਗਨ ਚੰਦਰਮਾ ਸਰਵਨ ਜੇ ਕਦੇ।
ਇਸੇ ਤਰ੍ਹਾਂ ਜੇ ਕਦੇ ਜਿਹੜਾ ਚੰਦਰਮਾ ਹੈ ਕਹਿੰਦੇ ਜਿੱਥੇ ਉਹ ਠੰਡੀਆਂ ਕਿਰਨਾਂ ਸਰਵਦਾ ਹੈ ਉੱਥੇ ਕਹਿੰਦੇ ਅੱਗ ਸਰਵਣ ਲੱਗ ਜਾਏ, ਅੱਗ ਹੇਠਾਂ ਸਿੱਟਣ ਲੱਗ ਜਾਏ।
ਪੰਖ ਲਗਾਏ ਮੇਰ ਉੱਡ ਜਾਵੇ।
ਜਿਹੜਾ ਸਵੇਰ ਪਰਵਤ ਹੈ ਇਹ ਖੰਭ ਲਗਾ ਕੇ ਕਹਿੰਦੇ ਪੰਛੀ ਵਾਂਗੂ ਉੱਡ ਕੇ ਚਲਾ ਜਾਏ।
ਥੇਰਾ ਅਥੇਰਾ ਸਮੁੰਦ ਸੁਕਾਵੇ ਹੈ।
ਜਿਹੜੀ ਧਰਤੀ ਹੈ ਟਿਕੀ ਹੋਈ ਇਹ ਹਿਲ ਚੁਲ ਜਾਏ, ਜਿਹੜਾ ਸਮੁੰਦਰ ਹੈ 999 ਨਦੀ ਨਾਲ ਭਰਿਆ ਇਹ ਸੁੱਕ ਜਾਵੇ।
ਇਤਿਆਦਿਕ ਸਭ ਹੋਏ ਵਿਪਰੀਤ।
ਦੁਸ਼ਟ ਨੂੰ ਕਹਿ ਦੇਣਾ ਵੀ ਇਸ ਰਾਤ ਤੋਂ ਲੈ ਕੇ ਸਭ ਕੁਛ ਉਲਟ ਪੁਲਟ ਹੋਵੇ, ਚੜ੍ਹਦੀ ਤਰਫ਼ ਦੇ ਥਾਂ ਸੂਰਜ ਛਿਪਦੀ ਤਰਫ਼ੋਂ ਚੜ੍ਹਨ ਲੱਗ ਜਾਏ, ਧਰਤੀ ਜਿਹੜੀ ਟਿਕੀ ਪਈ ਹੈ ਇਹ ਵੀ ਚੰਚਲ ਹੋ ਜਾਏ, ਹਿੱਲਣ ਚੱਲਣ ਲਾਵੇ, ਸਮੇਰ ਜਿਹੜਾ ਖੰਭ ਲਾ ਕੇ ਉੱਡਣ ਲਾਏ, ਉਲਟ ਪੁਲਟ ਸਭ ਕੁਛ ਹੋ ਜਾਏ।
ਤੋ ਨਾ ਵਿਆਹ ਕਰੈ ਕਿਸ ਰੀਤ।
ਸਾਨੂੰ ਕਹਿ ਦੇਣਾ ਵੀ ਇਹ ਉਲਟ ਪੁਲਟ ਹੋ ਸਕਦਾ ਪਰ ਅਸੀਂ ਉਲਟ ਨੀ ਬਚਣ ਤੋਂ ਹੋ ਸਕੇ, ਤਾਂ ਵੀ ਉਹਦੀ ਲੜਕੀ ਦਾ ਵਿਆਹ ਨੀ ਕਰਾਂਗੇ।
ਜਿਸ ਨੇ ਪਿਤਾ ਹਤਿਓ ਬਿਨ ਤ੍ਰਾਸ।
ਇਸ ਦੁਸ਼ਟ ਨੇ ਸਾਡਾ ਜਿਹੜਾ ਪਿਤਾ ਗੁਰੂ ਅਰਜਨ ਦੇਵ ਜੀ ਬਿਨਾਂ ਕਿਸੇ ਡਰ ਭੈ ਤੋਂ ਸ਼ਹੀਦ ਕਰ ਦਿੱਤਾ।
ਮੈਂ ਚਾਹੋ ਤਿਸ ਕਰਨ ਬਿਨਾਸ਼।
ਲੜਕੀ ਦਾ ਵਿਆਹ ਕਰ ਲੋ, ਅਸੀਂ ਇਹਨਾਂ ਨੂੰ ਮਾਰਿਆ ਖਤਮ ਕਰਿਆ ਚਾਹੁੰਦੇ।
ਤਿਸ ਸੋ ਕਹੋ ਕੈਸੋ ਸੰਬੰਧ।
ਪਿਤਾ ਨੂੰ ਸ਼ਹੀਦ ਕਰਨ ਵਾਲਾ ਹੋਵੇ ਉਹਦੇ ਨਾਲ ਵੀ ਸੰਬੰਧ ਭਲਾ ਕਿੱਥੇ ਦੱਸੋ ਹੋ ਸਕਦਾ, ਤੁਸੀਂ ਆਪ ਹੀ ਸੋਚੋ।
ਹਤਨੋ ਬਨ ਹੈ ਤਾ ਹਿਮਤ
ਅੰਧ। ਅਕਲ ਦਾ ਅੰਨਾ ਹੁੰਦਾ ਇਹਨੂੰ ਤਾਂ ਮਾਰਨਾ ਹੀ ਬਣਦਾ ਹੁੰਦਾ, ਮਾਰਾਂਗੇ।
ਬਹਰ ਨ ਐਸੀ ਬਾਤ ਸੁਣਾਵੋ।
ਸਭਾ ਵਿਚ ਖੜਿਆ ਹੋ ਕੇ ਜੀ ਗੱਲ ਤੁਸੀਂ ਸੁਣਾ ਦਿੱਤੀ ਹੈ, ਮੁੜ ਕੇ ਨਾ ਇਹ ਸੁਣਾਏ ਰਸਤੇ ਰੁਸਤੇ ਦੀ ਵਿਆਹ ਦੀ।
ਪਤ ਸਮੇਤ ਨਿਕੇਤ ਸਿਧਾਵੋ।
ਇੰਨੀ ਗੱਲ ਹੈ ਵੀ ਆਪਣੀ ਇੱਜ਼ਤ ਵਿਰੋਧ ਸਹਿਤ ਤੁਸੀਂ ਹੁਣ ਸਿੱਧੇ ਆਪਣੇ ਘਰ ਨੂੰ ਚਲੇ ਜਾਓ ਦਿੱਲੀ ਨੂੰ।
ਹਮ ਦਿਸ਼ ਤੇ ਕਹਿ ਦੇ ਹੋ ਸੰਦੇਸ਼ਾ।
ਜਦੋਂ ਵੀ ਤੁਸੀਂ ਦਿੱਲੀ ਪੁੱਜ ਗਏ ਦੁਸ਼ਟ ਨੂੰ ਸਾਡੇ ਵੱਲੋਂ ਕਹਿੰਦੇ ਸੁਨੇਹਾ ਦੇ ਦੇਣਾ।
ਪਹੁੰਚਿਓ ਤੋ ਵਟਿਗ ਅਧਿਕ ਕਲੇਸ਼ਾ।
ਤੇਰੇ ਕੋਲ ਬੜਾ ਭਾਰੀ ਜਿਹੜਾ ਦੁੱਖ ਕਲੇਸ਼ ਹੈ, ਝਗੜਾ ਚੰਗਾ ਪੁੱਜੇ ਹੀ ਸਮਝ।
ਅਪਦਾ ਪਰ ਆਨ ਅਬ ਐਸੇ।
ਕਹਿ ਦੇਣਾ ਵੀ ਦੁਸ਼ਟਾ ਤੇਰੇ ਉੱਪਰ ਇਹੋ ਜੀ ਐਸੀ ਆ ਕੇ ਹੁਣ ਮੁਸੀਬਤ ਖਿਆਈ ਪੈ ਜਾਏ।
ਯਤਨ ਅਨਕ ਤੇ ਮਿਟ ਹੈ ਨਾ ਪੈਸੇ।
ਅਨੇਕਾਂ ਯਤਨ ਕਰਨੀ ਉਹ ਮੁਸੀਬਤ ਤੇਰੀ ਮਿਟ ਨਹੀਂ ਸਕੇ, ਉਹ ਮੁਸੀਬਤ ਵਿਚੋਂ ਤੂੰ ਨਿਕਲ ਨਹੀਂ ਸਕ। ਸਕਾਂਗਾ
ਜਾਨ ਦੂਤ ਤੁਮ ਕੋ ਅਬ ਤਜ ਹੈ
ਹਾਂ ਕਹਿੰਦੇ ਵੀ ਚਲੋ ਚਿੱਠੀ ਲੈ ਕੇ ਤੁਸੀਂ ਆਏ ਹੋ ਜਾਣ ਕੇ ਤੁਹਾਨੂੰ ਅਸੀਂ ਛੱਡ ਦਿੰਦੇ
ਨਾ ਹੈ ਤਾਂ ਪਕੜ ਸ਼ਾਸਨਾ ਸਜ ਹੈ
ਨਹੀਂ ਤਾਂ ਜਿਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਸੀ ਤੁਹਾਨੂੰ ਵੀ ਫੜ ਕੇ ਚੰਗੀ ਤਰ੍ਹਾਂ ਸਜਾ ਦਿੰਦੇ ਝਾਟਾ ਛਕਾਉਂਦੇ
ਜਿਸ ਤੇ ਮੂਡ ਮਤੀ ਕੋ ਜਾਣੈ
ਜਿਸ ਕਰਕੇ ਮੂਰਖ ਮਤ ਵਾਲਾ ਜਾਣ ਲੈਂਦਾ ਵੀ ਇਹ ਤਾਂ ਚਿੱਠੀ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਛਿਟਾ ਰੱਖਿਆ ਤੇ ਮੈਨੂੰ ਤਾਂ ਛਕਾਈ ਦੇਣਗੇ
ਕੇਤਿਕ ਦਿਨ ਮੈਂ ਪ੍ਰਾਣ ਹਨ
ਕੁਝ ਦਿਨਾਂ ਤੋਂ ਬਾਅਦ ਉਹਦੇ ਪ੍ਰਾਣ ਅਸੀਂ ਨਾਸ ਕਰ ਦੇਣੇ
ਇਮ ਕਹਿ ਕਰ ਤਿੰਨ ਕੋ ਅਪਮਾਨਾ
ਇਸ ਤਰ੍ਹਾਂ ਦੇ ਬਚਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਚਿੱਠੀ ਵਾਲਿਆਂ ਦਾ ਬੜਾ ਭਾਰੀ ਨਿਰਾਦਰ ਜਿਹਾ ਕੀਤਾ
ਯੇ ਉਠਾਏ ਕਠੋਰ ਬਖਾਨਾ
ਸਖ਼ਤ ਦੇ ਲਫ਼ਜ਼ ਕਹਿ ਕੇ ਇਸ ਤਰ੍ਹਾਂ ਆਪਣੀ ਸਭਾ ਵਿਚੋਂ ਇਹਨਾਂ ਨੂੰ ਉਠਾ ਦਿੱਤਾ ਵੀ ਚਲੇ ਜਾਓ ਨਹੀਂ ਬੁਰੀ ਬਣਾਵਾਂਗੇ
ਚੂਰਤ ਨਿਜ ਡੇਰੇ ਕਹੋ ਆਏ
ਉਸ ਵੇਲੇ ਕਹਿੰਦੇ ਚੂਰਦੇ ਆਪਣੇ ਡੇਰੇ ਵੱਲ ਤੰਬੂਆਂ ਵੱਲ ਨੂੰ ਇਹ ਆਏ
ਨਹਿ ਕੁਛ ਕਹਿਓ ਗਯੋ ਸੋ ਲਜਾਏ
ਹਾਂ ਬਹੁਤ ਕਹਿੰਦੇ ਸ਼ਰਮਿੰਦਰ ਹੋਏ ਹੈ ਤੇ ਸਤਿਗੁਰੂ ਦੇ ਅੱਗੇ ਇਹਨਾਂ ਤੋਂ ਕੁਝ ਵੀ ਨਹੀਂ ਫਿਰ ਕਿਹਾ ਗਿਆ ਹੈ
ਬਸੇ ਨਿਸਾ ਇੱਕ ਡਰ ਪਤ ਰਹੇ
ਰਾਤ ਨੂੰ ਇੱਥੇ ਅੰਮ੍ਰਿਤਸਰ ਬਸੇ ਤਾਂ ਰਹੇ ਤਾਂ ਸੀ ਹੈ ਪਰ ਸਾਰੀ ਰਾਤ ਹੀ ਕਹਿੰਦੇ ਡਰਦੇ ਰਹੇ
ਹਮ ਹੋ ਆਨ ਕੋ ਲੇਹ ਨਾ ਗਹੇ
ਸਾਨੂੰ ਕੋਈ ਵਿਧੀ ਚੰਦ ਜੇਠੇ ਪੁਰਾਣੇ ਲੰਗਾਹੇ ਵਰਗਾ ਸਿੱਖ ਸੂਰ ਵੀ ਆ ਕੇ ਫੜੀ ਨਾ ਲਵੇ ਕਿਤੇ ਕੋਟੀ ਨਾ ਕਰ ਦੇਵੇ
ਤ੍ਰਾਸਤ ਨਹਿ ਸੁਪਤੇ ਸੁਖ ਸੰਗਾ
ਇਸ ਕਰਕੇ ਕਹਿੰਦੇ ਸਾਰੇ ਡਰਦੇ ਨਾਲ ਕੋਈ ਸੁਖ ਦੇ ਨਾਲ ਨੀ ਬਰਾਜੇ
ਭਈ ਪ੍ਰਭਾਤ ਚੜੇ ਤਿਸ ਢੰਗਾ
ਜਦੋਂ ਸਵੇਰ ਜੀ ਹੋਈ ਹੈ ਜਿਸ ਤਰ੍ਹਾਂ ਦਿੱਲੀ ਤੋਂ ਚੜ ਕੇ ਆਏ ਸੀ ਉਸੇ ਤਰ੍ਹਾਂ ਚੜ ਕੇ ਫਿਰ ਦਿੱਲੀ ਵੱਲ ਨੂੰ ਇਹ ਚੱਲ ਪਏ
ਦੋਹਰਾ ਸਗਰੋ ਪੰਥ ਉਲੰਘ ਕੈ
ਸਾਰਾ ਜਿਹੜਾ ਰਸਤਾ ਉਲੰਘ ਕਰਕੇ
ਦਿੱਲੀ ਪਰਵਿਰਸ਼ੇ ਆਏ
ਦਿੱਲੀ ਸ਼ਹਿਰ ਉਹਦੇ ਵਿੱਚ ਆਪ ਪ੍ਰਵੇਸ਼ ਹੋਏ
ਚੰਦੂ ਪਾਪੀ ਸੋ ਮਿਲੇ
ਜਿਹੜਾ ਚੰਦੂ ਦੁਸ਼ਟ ਪਾਪੀ ਨੂੰ ਆ ਕੇ ਮਿਲੇ
ਸਕਲ ਪ੍ਰਸੰਗ ਸੁਣਾਏ
ਸਾਰਾ ਜਿਹੜਾ ਪ੍ਰਸੰਗ ਹੈ ਉਸਨੇ ਨੂੰ ਸੁਣਾਇਆ ਹੈ
ਮਹਾਂ ਦੁਸ਼ਟ ਮਤ ਪਾਤ ਕੀ
ਮਹਾਨ ਜਿਹੜਾ ਦੁਸ਼ਟ ਹੈ ਤੇ ਬਹੁਤ ਵੱਡਾ ਪਾਪੀ ਹੈ
ਸੁਨਤ ਭਇਓ ਦੁਖ ਪਾਏ
ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣੇ ਹੈ ਸੁਣ ਕੇ ਇਹਨੇ ਬੜਾ ਦੁੱਖ ਪਾਇਆ ਹੈ
ਪੂਜਤ ਕਹੋ ਪ੍ਰਸੰਗ ਸਭ
ਫਿਰ ਪੁੱਛਦਾ ਵੀ ਮੁੱਢ ਤੋਂ ਲੈ ਕੇ ਸਾਰਾ ਪ੍ਰਸੰਗ ਖੋਲ ਕੇ ਦੱਸੋ
ਕਿਮ ਦੇਖਿਓ ਤੁਮ ਜਾਏ
ਹਰਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਤੁਸੀਂ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਵੇਖਿਆ
ਚੌਪਈ ਕਹਿਤ ਭਏ ਸੁਨ ਕਾਨ ਦੀਵਾਨ
ਉਸ ਵੇਲੇ ਚਿੱਠੀ ਵਾਲੇ ਕਹਿਣ ਲੱਗੇ ਹੇ ਚੰਦੂ ਦੀਵਾਨ ਜੀ ਸੁਣੋ
ਉਤਰੇ ਪ੍ਰਥਮ ਏਕ ਹਮ ਥਾਨ
ਅਸੀਂ ਜਾ ਕੇ ਕਿਸੇ ਥਾਂ ਤੇ ਉਤਰੇ ਸੀ
ਲੋਕਨ ਕੋ ਬੂਜਿਓ ਗੁਰ ਕਿਤ ਹੈ
ਉਥੋਂ ਦੇ ਲੋਕਾਂ ਨੂੰ ਪੁੱਛਿਆ ਵੀ ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੇ ਹਨ
ਕਬ ਹਮ ਮਿਲ ਹੈ ਹੋਏ ਇੱਕ ਚਿੱਤ ਹੈ
ਕਦੋਂ ਅਸੀਂ ਮਿਲ ਗਏ ਵੀ ਇੱਕ ਚਿੱਤ ਹੋ ਕੇ
ਤਬ ਹੋ ਸਿੱਖ ਇੱਕ ਸਕਲ ਬਤਾਏ
ਕਦੋਂ ਇੱਕ ਸਿੱਖ ਨੇ ਸਾਨੂੰ ਇਸ ਤਰ੍ਹਾਂ ਕਿਹਾ
ਖੇਲਤ ਅਬ ਸ਼ਿਕਾਰ ਕੋ ਆਏ
ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਬਾਹਰ ਸ਼ਿਕਾਰ ਖੇਲਦੇ ਆਏ
ਬੈਠੇ ਸੋਭਤ ਤਖਤ ਸਥਾਨ
ਜਿੱਥੇ ਅਕਾਲ ਤਖਤ ਸਾਹਿਬ ਵਾਲਾ ਥਾਂ ਹੈ ਉੱਥੇ ਚੌਂਕੜਾ ਮਾਰ ਕੇ ਬੈਠੇ ਹੋਏ ਸੋਵ ਰਹੇ
ਗਨ ਸੋਭਟਨ ਕੋ ਲਾਗ ਦੀਵਾਨ
ਇਸ ਤਰ੍ਹਾਂ ਬਈ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਬੜੇ ਸੂਰਵੀਰਾਂ ਦਾ ਦੀਵਾਨ ਲੱਗ ਰਿਹਾ ਬੈਠੇ ਹੋਏ
ਮਿਲੋ ਕਰੋ ਦਰਸ਼ਨ ਇਸ ਬੇਰਾ
ਤੁਸੀਂ ਬਈ ਇਸ ਸਮੇਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲੋ ਉਹਨਾਂ ਨੂੰ ਮਿਲ ਲੋ
ਐਸੋ ਸਮੋ ਨਾ ਪਾਵੋ ਫੇਰਾ
ਸ਼ਾਮ ਦਾ ਦੀਵਾਨ ਲੱਗਿਆ ਹੋਇਆ ਮੁੜ ਕੇ ਫਿਰ ਇਹੋ ਜਿਹਾ ਸਮਾਂ ਨੀ ਤੁਸੀਂ ਪਾਓਗੇ ਫਿਰ ਤਾਂ ਕੱਲ ਨੂੰ ਸਵੇਰੇ ਦਰਸ਼ਨ ਤੇ ਮੇਲ ਮਿਲਾਪ ਹੋ ਸਕੇਗਾ
ਸੁਨ ਹਮ ਬਿਸਮੇ ਕਿਆ ਇਹ ਕਹੈ
ਹੇ ਬਈ ਚੰਦੂ ਦੀਵਾਨ ਇਸ ਤਰ੍ਹਾਂ ਉਹ ਸਿੱਖਾਂ ਤੋਂ ਸੁਣ ਕੇ ਤਾਂ ਹੈਰਾਨ ਹੀ ਹੋ ਗਏ ਕਹੀਏ ਸਿੱਖ ਕੀ ਕਹਿੰਦੇ
ਗਾਦੀ ਇਹੋ ਫਕੀਰਨ ਹੈ
ਇਹ ਕਹਿੰਦੇ ਅਕਾਲ ਤਖ਼ਤ ਤੇ ਬੈਠੇ ਹੈ ਸੂਰ ਵੀਰਾਂ ਦਾ ਦੀਵਾਨ ਲੱਗਿਆ ਸ਼ਿਕਾਰ ਖੇਡ ਕੇ ਆਏ ਹੈ ਵੀ ਤਾਂ ਵੀ ਸਾਧੂ ਸੰਤਾਂ ਦੀ ਗੱਦੀ ਹੈ ਸੀ
ਕਰਨ ਸ਼ਿਕਾਰ ਸ਼ਸਤਰ ਗਨ ਧਰਵੇ
ਇਸ ਤਰ੍ਹਾਂ ਜਿਹੜਾ ਵੀ ਸ਼ਸਤਰ ਧਾਰਨਾ ਸ਼ਸਤਰ ਫੜਨੇ ਤੇ ਫਿਰ ਬਾਹਰ ਜਾ ਕੇ ਸ਼ਿਕਾਰ ਕਰਨੇ ਜੀ ਮਾਰਨੇ
ਔਰ ਤਖ਼ਤ ਪਰ ਬੈਠਣ ਕਰ
ਕਹਿੰਦੇ ਪਾਤਸ਼ਾਹ ਵਾਹੂ ਤਖ਼ਤ ਉੱਪਰ ਜਾ ਕੇ ਬੈਠਣਾ
ਇਹ ਗੱਤ ਕਬ ਤੇ ਕੀਨ ਨਵੀਨ
ਵੀ ਇਹ ਤਾਂ ਸਾਧੂ ਸੰਤਾਂ ਦੀ ਫਕੀਰਾਂ ਵਾਲੀ ਗੱਦੀ ਸੀ ਇਹ ਕਹਿੰਦੇ ਸਾਰੀ ਉਲਟ ਪੁੱਟ ਰੀਤੀ ਜੀ ਕਦੋਂ ਕਦੀ ਇਹਨਾਂ ਨੇ ਕੀਤੀ
ਪਾਤਸ਼ਾਹ ਕੀ ਰੀਤ ਪ੍ਰਵੀਨ
ਜਿਵੇਂ ਸਿਆਣੇ ਪਾਤਸ਼ਾਹ ਦੀ ਰੀਤੀ ਹੁੰਦੀ ਉਹ ਤਖ਼ਤ ਜਾ ਕੇ ਸਜਵੜ ਕੇ ਸ਼ਸਤਰ ਧਾਰੀ ਹੋ ਕੇ ਬੈਠਦੇ ਅਸੂਰ ਵੀਰਾਂ ਸਹਿਤ ਨਵੀਂ ਰੀਤੀ ਕਦੋਂ ਕਦੀ ਇਹਨਾਂ ਨੇ ਸ਼ੁਰੂ ਕੀਤੀ ਹੈ
ਜਮੂ ਰਾਖਨੀ ਬਲੀ ਤੁਰੰਗ
ਜਿਵੇਂ ਕਹਿੰਦੇ ਬਲੀ ਖੋੜੇ ਰੱਖਣੇ ਬੜੀ ਤਕੜੀ ਬਲੀਆਂ ਦੀ ਫੌਜ ਰੱਖਣੀ
ਅਪਰ ਸਮਾਜ ਸ਼ਾਹ ਜਿਮ ਸੰਗ
ਹੋਰ ਜਿਵੇਂ ਪਾਤਸ਼ਾਹ ਦੇ ਨਾਲ ਕਹਿੰਦੇ ਸ਼ਾਹੀ ਫਸਾਜ ਹੁੰਦਾ ਢੰਗ ਤਰੀਕਾ ਹੁੰਦਾ ਹੈ ਉਹ ਕਹਿੰਦੇ ਕਦੋਂ ਕਦਾ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਬਣਾਇਆ
ਸੁਣ ਸਿੱਖ ਕਹਿਓ ਜਬੈ ਸੁਧ ਆਈ
ਸੁਣ ਕੇ ਸਿੱਖ ਨੇ ਸਾਨੂੰ ਇਹ ਕਿਹਾ ਵੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਕਰਨ ਦੀ ਖਬਰ ਲਾਹੌਰੋਂ ਇਹਨਾਂ ਨੂੰ ਆਈ
ਚੰਦੂ ਕਰਿਓ ਪਾਪ ਅਧਿਕਾਰੀ
ਚੰਦੂ ਦੁਸ਼ਟ ਨੇ ਆਪਣੇ ਘਰ ਲਿਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਬਹੁਤ ਵੱਡਾ ਪਾਪ ਕੀਤਾ
ਸ੍ਰੀ ਅਰਜਨ ਤਨ ਤਿਆਗ ਸਿਧਾਰੇ
ਉਹ ਸਜ਼ਾ ਦੇ ਨੂੰ ਸਹਾਰਦੇ ਹੋਏ ਗੁਰੂ ਅਰਜਨ ਦੇਵ ਜੀ ਚੰਦੂ ਦੁਸ਼ਟ ਦੇ ਘਰ ਦੇ ਵੀ ਸ੍ਰੀ ਛੱਡ ਕੇ ਚਲੇ ਗਏ
ਤਬ ਤੇ ਕ੍ਰੋਧ ਅਧਿਕ ਉਰ ਧਾਰੇ
ਤਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਆਪਣੇ ਮਨ ਦੇ ਵਿਚ ਬੜਾ ਵੀਰ ਰਸ ਬੜਾ ਗੁੱਸਾ ਧਾਰਨ ਕੀਤਾ ਹੋਇਆ
ਦੋਏ ਖੜਗ ਨਿਜ ਗਰ ਮਹਿ ਪਾਏ
ਉਸ ਵੇਲੇ ਦੋ ਜਿਹੜੀਆਂ ਤਲਵਾਰਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਗਲ ਵਿਚ ਪਾ ਲਈਆਂ
ਅੰਗ ਸੰਗ ਧਨ ਤਰਕਸ ਲਾਏ
ਹੋਰ ਜਿਹੜੇ ਅੰਗਾਂ ਦੇ ਨਾਲ ਪੱਥਾ ਤੇ ਤੀਰ ਤੇ ਧਨ ਖਾਦਕ ਲਾ ਲਏ ਸਜਾ ਲਏ
ਰਾਖ ਲਈ ਸੈਨਾ ਸਮਦਾਈ
ਉਦੋਂ ਤੇ ਆਪਣੇ ਕੋਲ ਬੜੇ ਭਾਰੀ ਸੂਰ ਵੀਰਾਂ ਦੀ ਫੌਜ ਰੱਖ ਲਈ
ਹਤਨ ਚੰਦ ਹਿਤ ਸਪਥ ਅਲਾਈ
ਵੇ ਅਕਾਲ ਤਖ਼ਤ ਤੇ ਬੈਠ ਕੇ ਚੰਦੂ ਨੂੰ ਮਾਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਸਮਾਂ ਖਾਧੀਆਂ
ਦਿਨ ਪ੍ਰਤ ਸਭ ਸਮਾਜ ਅਧਿਕਾਇਓ
ਇਸ ਕਰਕੇ ਹਮੇਸ਼ਾ ਦਿਨੋ ਦਿਨੀ ਜਿਹੜਾ ਇਹ ਸਾਜੋ ਸਮਾਨ ਹੈ ਕਹਿੰਦੇ ਬਹੁਤੇ ਤੋਂ ਬਹੁਤਾ ਕਰ ਲਿਆ
ਬੈਠਣ ਹੇਤ ਤਖ਼ਤ ਬਨਵਾਇਓ
ਪਹਿਲਾਂ ਗੱਦੀ ਤੇ ਬੈਠਦੇ ਸੀ ਫਿਰ ਬੈਠਣ ਵਾਸਤੇ ਅਕਾਲ ਤਖ਼ਤ ਬਣਾ ਲਿਆ
ਤਬ ਹਮ ਸੁਣ ਕੇ ਗਏ ਅਗਾਰੀ
ਕਿਉਂ ਬਈ ਚੰਦੂ ਦੀਵਾਨ ਜੀ ਗੁਰਸਿੱਖਾਂ ਤੋਂ ਸੁਣ ਕੇ ਤੇ ਫਿਰ ਅਸੀਂ ਅੱਗੇ ਨੂੰ ਚਲੇ ਗਏ
ਦੇਖੇ ਬਹੁ ਬੈਠੇ ਭੱਟ ਭਾਰੀ
ਦੇਖਿਆ ਵੀ ਬੜੇ ਤਕੜੇ ਸੂਰਬੀਰ ਉੱਥੇ ਬਹਾਦਰ ਬੈਠੇ ਆ ਸਤਿਗੁਰੂ ਦੀ ਹਜੂਰੀ ਵਿੱਚ
ਆਪ ਸ਼ਸਤਰ ਜੁੱਤ ਤਖ਼ਤ ਸੁਹਾਏ
ਆਪ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰਾਂ ਵਸਤਰਾਂ ਸਹਿਤ ਬੜੇ ਸਜ ਵਜ ਰਹੇ ਸਨ
ਜਾਏ ਨਿਕਟ ਹਮ ਸੀਸ ਨਿਵਾਏ
ਵੀ ਚੰਦੂ ਦੀਵਾਨ ਜੀ ਅਸੀਂ ਨੇੜੇ ਜਾ ਕੇ ਉਹਨਾਂ ਨੂੰ ਸਿਰ ਨਵਾਇਆ
ਲੈ ਤੁਮ ਨਾਮ ਦਈ ਜਬ ਪਾਤੀ
ਜਦੋਂ ਚੰਦੂ ਦੀਵਾਨ ਜੀ ਤੁਹਾਡਾ ਨਾਮ ਲੈ ਕੇ ਉਹਨਾਂ ਨੂੰ ਚਿੱਠੀ ਫੜਾਈ
ਚਿਤਵਤ ਪਿਤ ਕੋ ਸੁਲਗਤ ਛਾਤੀ
ਉਸੇ ਵੇਲੇ ਪਿਤਾ ਸਤਿਗੁਰੂ ਜੀ ਯਾਦ ਆ ਗਏ ਛਾਤੀ ਕਹਿੰਦੇ ਉਹਨਾਂ ਦੀ ਗਰਮ ਹੋ ਗਈ ਗੁੱਸੇ ਵਿੱਚ ਆ ਗਏ
ਜਬ ਪੜਵਾਏ ਸੁਣੀ ਰਿਸ ਧਾਰੀ
ਜਦੋਂ ਉਹਨਾਂ ਨੇ ਕਹਿੰਦੇ ਚਿੱਠੀ ਪੜਾਈ ਤੇ ਸੁਣੀ ਫਿਰ ਤਾਂ ਬਹੁਤ ਹੀ ਗੁੱਸਾ ਧਾਰ ਲਿਆ
ਬਹੁ ਕਠੋਰ ਤਬ ਗੇਰਾ ਉਚਾਰੀ
ਚੰਦੂ ਦੀਵਾਨ ਜੀ ਫਿਰ ਤੇਰੇ ਸੰਬੰਧ ਵਿੱਚ ਬੜੀਆਂ ਕਰੜੀਆਂ ਗੱਲਾਂ ਉਹਨਾਂ ਨੇ ਆਖੀਆਂ
ਪਿਤਾ ਬੈਰ ਕੋ ਤਿਆਗੈ ਨਾਹਿਨ
ਸਿੱਧਾ ਕਿਹਾ ਵੀ ਚੰਦੂ ਦੁਸ਼ਟ ਨੂੰ ਕਹਿ ਦੇਣਾ ਵੀ ਪਿਤਾ ਦਾ ਬਦਲਾ ਅਸੀਂ ਗਿਣ ਗਿਣ ਕੇ ਲਵਾਂਗੇ ਛੱਡਣਾ ਨਹੀਂ ਹੈ ਤੈਨੂੰ
ਤਾਸ ਹਿਰਦੇ ਮੋਹ ਮਾਨਹਿ ਕਾਹਿਨ
ਆਏ ਬਈ ਚੰਦੂ ਦੀਵਾਨ ਉਹ ਤਾਂ ਇੰਨੇ ਵੀਰ ਰਸ ਵਿੱਚ ਬੋਲਦੇ ਕਿਸੇ ਦਾ ਭੋਰਾ ਮਾਤਰ ਹੀ ਨੀ ਡਰ ਕਰਦੇ
ਚੰਦੂ ਸੰਗ ਕਹੋ ਅਸ ਜਾਈ
ਸਾਨੂੰ ਵੀ ਕਰਤਾ ਵੀ ਚੰਦ ਚੰਦੂ ਦੀਵਾਨ ਨੂੰ ਇਸ ਤਰ੍ਹਾਂ ਜਾ ਕੇ ਸਾਡੇ ਵੱਲੋਂ ਕਹਿ ਦੇਣ
ਆਪਦਾ ਘੋਰ ਮੂਡ ਨੀਰਾਈ
ਗਣਾ ਮੂਰਖ ਦੋਟਾ ਚੰਦੂਆ ਤੇਰੇ ਉੱਪਰ ਭਿਆਨਕ ਬਿਵਸਥਾ ਬਸ ਆਈ ਗਈ ਹੋਈ ਹੈ
ਇੱਕ ਤੋ ਤਨ ਕੀ ਬੈਸ ਨਵੀਨ
ਹੈ ਚੰਦੂ ਦੀਵਾਨ ਜੀ ਕੀ ਦੱਸੀਏ ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਉਮਰ ਹੈ
ਦੂਜੇ ਸ਼ਸਤਰ ਅੰਗ ਧਾਰ ਲੀਨ
ਦੂਜੀ ਗੱਲ ਇਹ ਹੈ ਵੀ ਫਿਰ ਉਹਨਾਂ ਨੇ ਸਰੀਰ ਤੇ ਸ਼ਸਤਰ ਧਾਰਨ ਕਰ ਲਏ
ਤੀਜੇ ਸੁਭਟਨ ਕੋ ਨਿਤ ਸੰਗ
ਤੀਜੀ ਗੱਲ ਇਹ ਹੈ ਵੀ ਹਮੇਸ਼ਾ ਸੂਰਵੀਰਾਂ ਦਾ ਸੰਗ ਸਾਥ ਉਹਨਾਂ ਨਾਲ ਹੀ ਬੋਲ ਬਾਲਾ ਹੈ
ਮਾਰ ਮਾਰ ਕਰ ਚਾਹਸ ਜੰਗ
ਮਾਰ ਲੋ ਦੁਸ਼ਟ ਨੂੰ ਮਾਰ ਲੋ ਚੰਦੂ ਨੂੰ ਬਸ ਜੰਗ ਕਰੇ ਚਾਹੁੰਦੇ
ਤੁਝ ਤੇ ਕੁਛ ਉਪਾਏ ਹੋਏ ਆਵੇ
ਐਵੇਂ ਚੰਦੂ ਦੀਵਾਨ ਜੀ ਜੇ ਤੇਥੋਂ ਕੋਈ ਉਹਨਾਂ ਤੋਂ ਬਚਣ ਦਾ ਉਪਰਾਲਾ ਹੀਲਾ ਹੋਇਆ ਸਕਦਾ
ਭਲੀ ਹੈ ਤੋ ਜੇ ਬਚ ਜਾਵੇ
ਇਹ ਵੀ ਚੰਗੀ ਗੱਲ ਹੋਵੇ ਵੀ ਤੂੰ ਕਹਿੰਦੇ ਉਹਨਾਂ ਤੇ ਬਚ ਜਾਏ ਮਰਨੋ
ਸੋ ਔਰ ਕਰਤ ਅਧਿਕ ਉਤਸ਼ਾਹ ਉਹ
ਤਾਂ ਵੀ ਚੰਦੂ ਦੀਵਾਨ ਤੈਨੂੰ ਮਾਰਨ ਦਾ ਬੜਾ ਆਪਣੇ ਚਿੱਤ ਵਿਚ ਉਤਸ਼ਾਹ ਕਰੀ ਬੈਠੇ
ਕੁਛ ਨਹਿ ਤਰਾਸ ਕਰਤ ਚਿਤ ਮਾਹੂ
ਆ ਤੇਰੀਆਂ ਗੱਲਾਂ ਬਾਤਾਂ ਸੁਣ ਕੇ ਸਾਡੀ ਰਾਹੀਂ ਚਿੱਤ ਵਿਚ ਭੋਰਾ ਉਹ ਡਰ ਨਹੀਂ ਕਰਦੇ
ਦੋਹਰਾ ਸ੍ਰੀ ਹਰਗੋਬਿੰਦ ਚੰਦ ਕੋ
ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੰਦਰਮਾ ਵਾਂਗ
ਬੋਲਣ ਅਰ ਵਿਵਹਾਰ
ਉਹਨਾਂ ਦਾ ਬੋਲਣਾ ਚੱਲਣਾ ਹੋਰ ਜਿਹੜਾ ਕੋਈ ਕਰਤੱਵ ਹੈ ਵਿਵਹਾਰ ਹੈ
ਸੁਣ ਚੰਦੂ ਚਿੰਤਾ ਅਧਿਕ
ਚੰਦੂ ਨੂੰ ਸੁਣ ਕੇ ਚਿੱਤ ਵਿਚ ਬੜੀ ਭਾਰੀ ਚਿੰਤਾ ਹੋਇਆ
ਅਨਕ ਉਪਾਵ ਵਿਚਾਰ
ਫਿਰ ਆਪਣੇ ਕਹਿੰਦੇ ਮਨ ਤੋਂ ਬਚਣੇ ਵਾਸਤੇ ਅਨੇਕਾਂ ਤਰ੍ਹਾਂ ਦੇ ਹਿੱਲੇ ਉਪਰਾਲੇ ਵਿਚਾਰਦਾ ਸੋਚਦਾ
ਚੌਪਈ ਨਹਿ ਮਾਨਹਿ ਮਮ ਸੁਤਾ ਸਗਾਈ
ਵੇਖੋ ਕਹਿੰਦੇ ਉਹ ਹੱਦ ਹੋ ਗਈ ਮੇਰੀ ਲੜਕੀ ਦਾ ਰਿਸ਼ਤਾ ਅਜੇ ਵੀ ਨਹੀਂ ਮੰਨਦੇ
ਪਿਤਾ ਦਸ਼ਾ ਦਿੱਖ ਤਰਾਸ ਨਾ ਪਾਈ
ਜਿਵੇਂ ਉਹਨਾਂ ਦੇ ਪਿਤਾ ਦੀ ਹਾਲਤ ਮੈਂ ਕੀਤੀ ਉਹਨੂੰ ਵੇਖ ਕੇ ਪੂਰਾ ਡਰ ਨਹੀਂ ਪਾਉਂਦੇ
ਬਦਤ ਬਦਤ ਵੱਧ ਗਯੋ ਬੇਰੋਦਾ
ਐਵੇਂ ਹੀ ਮਾੜੀ ਮੋਟੀ ਗੱਲ ਦੇ ਪਿੱਛੇ ਕਹਿੰਦੇ ਵੱਧਦਾ ਵੱਧਦਾ ਬੜਾ ਬੈਰ ਵਿਰੋਧ ਵੱਧ ਗਿਆ
ਅੱਜ ਹੋ ਨਾ ਮੇਰੋ ਮਾਨਤ ਕਰੋਧਾ
ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਪਿਤਾ ਸ਼ਹੀਦ ਹੋ ਗਏ ਅਜੇ ਵੀ ਮੇਰਾ ਜਿਹੜਾ ਗੁੱਸਾ ਉਹਨੂੰ ਕੋਈ ਮੰਨਦੇ ਨੀ ਮੈਂ ਗੁੱਸੇ ਵਿੱਚ ਆ ਕੇ ਮੈਂ ਕੀ ਕਰ ਵਿਖਾਇਆ
ਕਹਿ ਮੇਰੋ ਅਬ ਹੋਏ ਬਿਨਾਸਾ
ਜਾਂ ਫਿਰ ਮਨ ਵਿੱਚ ਸੋਚਦਾ ਵੀ ਜਾਂ ਤਾਂ ਹੁਣ ਮੇਰਾ ਖਾਤਮਾ ਹੋ ਜਾਵੇ ਮੈਂ ਮਰ ਮੁੱਕ ਜਾਊਂ
ਕਹਿ ਜੀਵਨ ਤੇ ਸੋ ਬਿਨ ਆਸਾ
ਗੁਰੂ ਹਰਗੋਬਿੰਦ ਸਾਹਿਬ ਜਾਣ ਦੀ ਆਸਾ ਤੋਂ ਰਹਿ ਉਹ ਖਤਮ ਹੋ ਜਾਣਗੇ
ਹਰਗੋਬਿੰਦ ਕੋ ਜਬ ਪਕੜਾਵਾ
ਫਿਰ ਕਹਿੰਦਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਗ੍ਰਿਫਤਾਰ ਕਰਾਵਾਂਗਾ
ਤਬ ਹੈ ਬੈਰ ਪੂਰਨ ਸਫਲਾਵਾ
ਫਿਰ ਜਿਹੜਾ ਆਪਣਾ ਬੈਰ ਹੈ ਕਹਿੰਦੇ ਪੂਰਾ ਹੋ ਕਹਿੰਦਾ ਸਫਲ ਹੋ ਜਾਏਗਾ
ਪੁੰਨ ਧਨ ਖਰਚੋ ਅਧਿਕ ਸੋ ਐਸੇ
ਫਿਰ ਕਹਿੰਦੇ ਹੁਣ ਇਹਨਾਂ ਨੂੰ ਵੀ ਮਾਰਨ ਵਾਸਤੇ ਐਸਾ ਹੁਣ ਮੈਂ ਧੰਦਾ ਖਰਚ ਕਰਾਂਗਾ
ਪਕੜਿਓ ਮਰ ਹੈ ਨਾ ਨਿਕਾਸਹ ਜੈਸੇ
ਇੱਕ ਵਾਰੀ ਕਹਿੰਦੇ ਫੜਿਆ ਗਿਆ ਤੇ ਜੇਲ ਵਿਚ ਸਿੱਟਿਆ ਹੋਇਆ ਮੁੜ ਕੇ ਮਰਨ ਤੱਕ ਨਿਕਲ ਨਾ ਸਕੇ
ਇਤਿਆਦਿਕ ਮਨ ਗਿਨ ਹੈ ਵਿਸਾਲਾ
ਇਸ ਤੋਂ ਆ ਲੈ ਕੇ ਬੈਠਾ ਬੈਠਾ ਮਨ ਦੇ ਤਰ੍ਹਾਂ ਤਰ੍ਹਾਂ ਦੀਆਂ ਗਿਣਤੀਆਂ ਗਿਣਿਆ ਵਿਚਾਰਾਂ ਕਰ ਰਿਹਾ
ਚਿੰਤਾ ਮਹਿ ਦਿਨ ਰੈਨ ਦੁਖਾਲਾ
ਹਾਂ ਚਿੰਤਾ ਵਿਚ ਦਿਨ ਤੇ ਰਾਤ ਬੜਾ ਦੁੱਖ ਵਾਲਾ ਦੁਖੀ ਹੋ ਰਿਹਾ
ਸ਼ਾਹ ਸਮੀਪਨ ਰਿਸ਼ਵਤ ਦੇਤ
ਡਰਦਾ ਹੋਇਆ ਮਹਾਰਾਜ ਤੋਂ ਜਿਹੜੇ ਜਹਾਂਗੀਰ ਪਾਤਸ਼ਾਹ ਕੋਲ ਅਹਿਲਕਾਰ ਅਮਰਾਵ ਉਹਨਾਂ ਨੂੰ ਕਹਿੰਦੇ ਵੱਡੀਆਂ ਦਿੰਦਾ
ਕਹਿਬੇ ਕੋ ਅਵਸਰ ਨਹਿ ਲੇਤ
ਜਹਾਂਗੀਰ ਪਾਤਸ਼ਾਹ ਨੂੰ ਕੋਈ ਮੈਂ ਗੱਲਬਾਤ ਕਹਾਂ ਤੇ ਉਹ ਮੌਕਾ ਨਹੀਂ ਉਹਨੂੰ ਮਿਲਦਾ ਹੈ
ਜਹਾਂਗੀਰ ਢਿੱਗ ਪਹੁੰਚਹਿ ਜਾਵੇ
ਜਦੋਂ ਜਹਾਂਗੀਰ ਦੇ ਕੋਲੇ ਜਾ ਪੁੱਜਦਾ ਹੈ
ਅਨਕ ਘਾਤ ਬਾਤਨ ਬਾਤਨ ਕਹਿ ਤਬੈ
ਅਨੇਕਾਂ ਕਹਿੰਦੇ ਦਾਗ ਧੋਲੀਆਂ ਗੱਲਾਂ ਜੀਆਂ ਕਹਿੰਦਾ ਕਰਦਾ
ਹਜ਼ਰਤ ਕੋ ਰੁਖ ਇੱਕ ਦਿਨ ਪਾਏ
ਇੱਕ ਦਿਨ ਇਹਨੇ ਪਾਤਸ਼ਾਹ ਦਾ ਖਿਆਲ ਜਾ ਪਾਏ ਮੇਰੇ ਵੱਲੀ ਧਿਆਨ ਹੈ
ਕਰ ਜੋਰਤ ਕਹਿ ਬਿਨ ਬਨਾਏ
ਫਿਰ ਕਹਿੰਦੇ ਹੱਥ ਜੋੜ ਕੇ ਬਨਾਰਸ ਪਾ ਕੇ ਬੇਨਤੀ ਕਰਦਾ ਹੋਇਆ ਕਹਿਣ ਲੱਗਿਆ
ਮਾਝੇ ਦੇਸ਼ ਹਕੀਕਤ ਸਾਰੀ
ਜਹਾਂਗੀਰ ਪਾਤਸ਼ਾਹ ਜੀ ਜਿਹੜਾ ਮਾਝੇ ਦਾ ਇਲਾਕਾ ਉਧਰ ਦੀ ਸਾਰੀ ਜਿਹੜੀ ਗੱਲਬਾਤ ਵਾਰਤਾ ਹੈ
ਕਹਿਤ ਆਏ ਜੈਸੇ ਧਨ ਭਾਰੀ
ਕਹਿਣ ਕਹਿਣ ਲੱਗਿਆ ਜੇ ਭਾਰੀ ਧਨ ਆ ਗਏ
ਜੋ ਸ੍ਰੀ ਅਰਜਨ ਜੋ ਤੁਮ ਬੁਲਵਾਏ
ਕਹਿੰਦੇ ਜੇ ਪਾਤਸ਼ਾਹ ਜੀ ਜੋ ਗੁਰੂ ਅਰਜਨ ਦੇਵ ਜੀ ਤੁਸੀਂ ਲਾਹੌਰ ਵਿਚ ਬੁਲਾਏ ਸੀ ਸੱਦੇ ਸੀ
ਲਵਪੁਰ ਮਿਲੇ ਆਪ ਢਿੱਗ ਆਏ
ਤੁਸੀਂ ਜਾਣਦੇ ਹੋ ਪਾਤਸ਼ਾਹ ਜੀ ਅੰਮ੍ਰਿਤਸਰ ਤੋਂ ਚਲਦੇ ਤੁਹਾਨੂੰ ਲਾਹੌਰ ਵਿਚ ਆ ਕੇ ਮਿਲੇ ਗਿੜੇ ਸੀ
ਤਿੰਨ ਪਰ ਲੋਕ ਭਇਓ ਤਹ ਜਬ ਤੇ
ਜਦੋਂ ਤੋਂ ਕਹਿੰਦਾ ਉਹਨਾਂ ਦਾ ਲਾਹੌਰ ਦੇ ਵਿਚ ਪ੍ਰਲੋਕ ਹੋ ਗਿਆ ਉਹ ਚਲੇ ਗਏ
ਸੁੱਤ ਬੈਠਿਓ ਗਾਦੀ ਪਰ ਤਬ ਤੇ
ਉਦੋਂ ਤੋਂ ਉਹਨਾਂ ਤੋਂ ਬਾਅਦ ਉਹਨਾਂ ਦਾ ਪੁੱਤਰ ਗੱਦੀ ਤੇ ਬੈਠ ਗਿਆ
ਜਹਾਂਗੀਰ ਸੁਣ ਬੂਜਨ ਲਾਗ
ਇਸ ਤਰ੍ਹਾਂ ਚੰਦੂ ਤੋਂ ਸੁਣ ਕੇ ਜਹਾਂਗੀਰ ਪੁੱਛਣ ਲੱਗ ਪਿਆ
ਕਬ ਕੇ ਕਿਮ ਸ੍ਰੀ ਗੁਰ ਤਨ ਤਿਆਗੇ
ਕਹਿੰਦੇ ਵੀ ਕਦੋਂ ਕਦੇ ਤੇ ਕਿਸ ਤਰ੍ਹਾਂ ਗੁਰੂ ਨੇ ਸ੍ਰੀ ਛੱਡ ਦਿੱਤਾ ਹੈ
ਹਮ ਜਬ ਮਿਲੇ ਕਿਤਕ ਦਿਨ ਪਾਛੇ
ਸੀ ਜਦੋਂ ਕਹਿੰਦੇ ਕੁਝ ਦਿਨ ਮਿਲੇ ਸੀ ਤੇ ਕੁਝ ਕੁ ਦਿਨ ਕਦੋਂ ਕਿ ਪਿੱਛੋਂ ਬਾਅਦ ਵਿਚ
ਪਾਪਰ ਲੋਕ ਕੌਣ ਥਲ ਆਛੇ
ਕਿਹੜੇ ਚੰਗੇ ਥਾਂ ਤੇ ਉਹਨਾਂ ਦਾ ਪ੍ਰਲੋਕ ਗਮਨ ਹੋਇਆ ਕਿੱਥੇ ਉਹਨਾਂ ਨੇ ਸਰੀਰ ਤੇ ਆ ਗਿਆ
ਸ਼ਾਂਤ ਰੂਪ ਸੋਭਤ ਜਿਨ ਸੂਰਤ
ਉਹਨਾਂ ਦੀ ਸ਼ਕਲ ਸੂਰਤ ਬੜੀ ਸ਼ਾਂਤੀ ਸਰੂਪ ਵਾਲੀ ਸੋਭਦੀ ਸਜਦੀ ਸੀ
ਮਨ ਹੋ ਵਿਰਾਗ ਧਰੀ ਨਿਜ ਮੂਰਤ
ਜਿਹੜਾ ਧਰਤੀ ਬਰ ਬੈਰਾਗ ਉਹਨੇ ਆਪਣੀ ਮੂਰਤੀ ਧਾਰਨ ਕੀਤੀ ਹੈ
ਮ੍ਰਿਦੁਲ ਬਚਨ ਸੁਣ ਬੇ ਰੁਚ ਜਾਗੈ
ਉਹਨਾਂ ਦੇ ਬਚਨ ਬੜੇ ਕੋਮਲ ਸੀ ਸੁਣਨ ਵਾਸਤੇ ਹੋਰ ਰੁਚੀ ਜਾਗਦੀ ਸੀ
ਪ੍ਰਭ ਲਿਵ ਲਗ ਹੈ ਧੰਦ ਜਗ ਤਿਆਗੈ
ਉਹਨਾਂ ਦੇ ਬਚਨ ਸੁਣ ਕੇ ਮੱਲੋ ਮੱਲੀ ਮਨ ਦੀ ਬਿਰਤੀ ਪਰਮੇਸ਼ਰ ਤਰਫ ਲਗਦੀ ਸੰਸਾਰ ਦੇ ਧੰਦੇ ਨੂੰ ਛੱਡਦੀ ਸੀ
ਸੁਣ ਜਸ ਚੰਦੂ ਜਰ ਬਰ ਗਯੋ
ਜਹਾਂਗੀਰ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਜੀ ਦਾ ਜਸ ਸੁਣ ਕੇ ਚੰਦੂ ਤਾਂ ਸੜ ਮਚ ਗਿਆ
ਭਾਤ ਫਰੇਬ ਬਨਾਵਤ ਪਯੋ
ਆ ਫਿਰ ਕਹਿੰਦੇ ਫਰੇਬ ਦੇ ਨਾਲ ਸ਼ਰਦੇ ਨਾਲ ਇਹੋ ਜੀ ਗੱਲ ਬਾਤ ਬਣਾਈ
ਸੁਣ ਹੋ ਸ਼ਾਹ ਜੀ ਲਵਪੁਰ ਮਾਹੀ
ਹੈ ਜਹਾਂਗੀਰ ਪਾਤਸ਼ਾਹ ਸੁਣੋ ਜੀ ਲਾਹੌਰ ਦੇ ਵਿਚ
ਮਿਲੇ ਗੁਰੂ ਜਬ ਰਾਵਰ ਪਾਹੀ
ਆਪ ਜੀ ਦੇ ਪਾਸ ਗੁਰੂ ਅਰਜਨ ਦੇਵ ਜੀ ਮਿਲੇ ਗੜੇ ਸੀ
ਤਿਸ ਪਾਛੇ ਕੇ ਤਿਕ ਦਿਨ ਰਹੇ
ਕਹਿੰਦੇ ਕੁਝ ਕੁ ਦਿਨ ਬਾਅਦ ਵਿਚ ਵੀ ਉਹ ਲਾਹੌਰ ਵਿਚ ਹੀ ਰਹੇ ਸੀ
ਹੈ ਜਾ ਹੋਏ ਮਹਾ ਦੁਖ ਲਹੇ
ਕਹਿੰਦੇ ਰਾਤ ਨੂੰ ਉਹਨਾਂ ਨੂੰ ਬੜਾ ਭਾਰੀ ਹੈਜਾ ਹੋ ਗਿਆ ਤੇ ਉਹਦੇ ਨਾਲ ਬਹੁਤ ਦੁਖੀ ਹੋਏ ਦੇਖੇ ਗਏ
ਰਾਵੀ ਤੀਰ ਜਾਏ ਤਨ ਤਿਆਗਾ
ਇਸ ਤਰ੍ਹਾਂ ਕਹਿੰਦੇ ਰਾਵੀ ਨਦੀ ਦੇ ਕਿਨਾਰੇ ਜਾ ਕੇ ਉਹ ਹੈਜੇ ਦੀ ਬਿਮਾਰੀ ਨਾਲ ਹੀ ਉਹਨਾਂ ਨੇ ਸਰੀਰ ਛੱਡ ਦਿੱਤਾ
ਸੰਗਤ ਮਿਲੀ ਦਿਓ ਤਹਿ ਤਾ ਦਾਗਾ
ਕਹਿੰਦੇ ਉੱਥੇ ਲਾਹੌਰ ਦੀ ਸੰਗਤ ਇਕੱਠੀ ਹੋ ਗਈ ਮਿਲ ਕੇ ਉਹਨਾਂ ਨੇ ਦਾਗ ਦੇ ਦਿੱਤਾ ਸਰੀਰ ਦਾ ਸੰਸਕਾਰ ਕਰ ਦਿੱਤਾ
ਤਿੰਨ ਕੋ ਸੁੱਤ ਸ੍ਰੀ ਹਰਗੋਬਿੰਦ
ਹੇ ਪਾਤਸ਼ਾਹ ਕੀ ਦੱਸਾਂ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ
ਫਿਰ ਗਾਦੀ ਪਰ ਤਾਰਨ ਬਿਲੰਦ
ਕਹਿੰਦੇ ਜਵਾਨ ਅਵਸਥਾ ਵਾਂ ਉਹਨਾਂ ਬਾਅਦ ਗੁਰਤਾ ਗੱਦੀ ਉੱਪਰ ਬੈਠ ਗਏ
ਤਿੰਨ ਕੋ ਬੋਲਨ ਅਰ ਵਿਵਹਾਰੂ
ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਬੋਲਣਾ ਚੱਲਣਾ ਹੋਰ ਜਿਹੜਾ ਵਿਹਾਰ ਹੈ ਕਰਤੱਬ ਹੈ
ਲਵਪੁਰ ਤੇ ਆਈ ਅਖਬਾਰੂ
ਕਹਿੰਦੇ ਲਾਹੌਰ ਸ਼ਹਿਰ ਤੋਂ ਇਹ ਖਬਰ ਆਈ ਹੈ
ਸੋ ਖਤ ਪਠ ਮੈਂ ਕਹਿ ਮੈਂ ਬਿਸਮਾਇਓ
ਜਿਹੜੀ ਅਖਬਾਰ ਹੈ ਚਿੱਠੀ ਪੱਤਰ ਪੜ੍ਹ ਕੇ ਮੈਂ ਤਾਂ ਹੈਰਾਨ ਹੀ ਹੋ ਗਿਆ
ਸਕਲ ਅਪੂਰਬ ਬਿਉਂਤ ਬਣਾਇਓ
ਸਾਰਾ ਕਹਿੰਦੇ ਜਿਹੜਾ ਢੰਗ ਤਰੀਕਾ ਉਹਨਾਂ ਨੇ ਸ਼ਰਜੀ ਵੱਖਰਾ ਹੀ ਬਣਾ ਲਿਆ
ਤਖਤ ਨਾਮ ਗਾਦੀ ਕੋ ਰਾਖਿਓ
ਕਹਿੰਦੇ ਜਿਸਦਾ ਨਾਮ ਗੁਰਤਾ ਗੱਦੀ ਸੀ ਉਹ ਬਦਲ ਕੇ ਨਾਮ ਉਹਨਾਂ ਨੇ ਅਕਾਲ ਤਖ਼ਤ ਉਹਦਾ ਰੱਖ ਲਿਆ
ਹਾਜੁਦ ਵਿਦਿਆ ਮੈਂ ਅਬਿਲਾਖਿਓ
ਪਹਿਲਾਂ ਮਾਲਾ ਫੜ ਦੇ ਹੁੰਦੇ ਸੀ ਗੁਰੂ ਹੁਣ ਕਹਿੰਦੇ ਉਹ ਸ਼ਸਤਰ ਪਾਉਣ ਵਿਚ ਚਾਹਵਾਨ ਹੋ ਗਏ ਸ਼ਸਤਰ ਧਾਰਨ ਕਰ ਲਏ
ਤਜੇ ਉਹ ਫਕੀਰੀ ਕੋ ਬਹੁ ਬੇਸ
ਜਿਹੜਾ ਸਾਧੂ ਸੰਤਾਂ ਵਾਲਾ ਲਿਬਾਸ ਸੀ ਉਹ ਸਾਰਾ ਹੀ ਪਹਿਨਣਾ ਛੱਡ ਦਿੱਤਾ
ਸਮਤਾ ਚਾਹਤ ਸ਼ਾਹ ਵਿਸ਼ੇਸ਼
ਬਹੁਤ ਵੱਡੇ ਵੱਡੇ ਪਾਤਸ਼ਾਹ ਹੁੰਦੇ ਉਹਨਾਂ ਦੀ ਬਰਾਬਰੀ ਹੁਣ ਕਰਨਾ ਚਾਹੁੰਦੇ
ਸੰਗ ਚਮੂਹਿਤ ਜੰਗ ਕਰਨ ਕੇ
ਨਾਲ ਮਾਲਾ ਫੇਰ ਬਣਨ ਵਾਲੇ ਕਹਿੰਦੇ ਸੀ ਹੁਣ ਕਹਿੰਦੇ ਜੰਗ ਜੁਦ ਕਰਨ ਵਾਲੇ ਨਾਲ ਸੂਰ ਵੀਰ
ਰਾਖਤ ਦਿਨ ਪ੍ਰਤ ਸੋਬਟ ਬਰਨ ਕੇ
ਰੰਗਾਂ ਰੰਗਾਂ ਦੇ ਸੂਰ ਵੀਰ ਆਪਣੇ ਕੋਲ ਰੱਖ ਰਹੇ ਆ ਫੌਜ ਬਣਾਈ ਹੋਈ ਹੈ
ਕਹਿਵਾਵਨ ਲਾਗੇ ਓ ਪਾਤਸ਼ਾਹ
ਪਹਿਲਾਂ ਤਾਂ ਨਿਰਾ ਸਤਿਗੁਰੂ ਕਹਿੰਦੇ ਸੀ ਹੁਣ ਤਾਂ ਸੱਚੇ ਪਾਤਸ਼ਾਹ ਖਵਾਉਣ ਲੱਗ ਪਿਆ
ਘਰ ਹੈ ਅਖੇਰ ਬ੍ਰੇਤ ਬਨ ਮਾਹੂ
ਜੰਗਲਾਂ ਵਿੱਚ ਜਾ ਜਾ ਕੇ ਸ਼ਿਕਾਰ ਵਿਰਤੀ ਕਰ ਰਿਹਾ ਜੀ ਮਾਰ ਰਹੇ
ਪੂਰਬ ਸਾਕੇ ਬ੍ਰਿੰਦ ਪਵਾੜੇ
ਪਹਿਲਾਂ ਕਹਿੰਦੇ ਸਾਕੇ ਹੋਏ ਆ ਜੰਗ ਖਾੜੇ ਹੋਏ ਜੰਗ ਜੁਦ ਹੋਏ
ਜਿਨੋ ਹਕੀਨ ਬਡ ਜੰਗ ਅਖਾੜੇ
ਸੂਰ ਵੀਰਾਂ ਨੇ ਬਹਾਦਰ ਬਣ ਕੇ ਕਹਿੰਦੇ ਸਾਕੇ ਕੀਤੇ ਜੰਗ ਜੁਦ ਕੀਤੇ
ਤਿੰਨ ਕੋ ਸੁਨ ਹੈ ਢਾਡੀਅਨ ਪਾਸ
ਉਹਨਾਂ ਦੇ ਕੋਲ ਅਵਲਰ ਢਾਡੀ ਉਹਦੇ ਕੋਲੋਂ ਕਹਿੰਦੇ ਜੰਗੇ ਯੋਧਿਆਂ ਦੀਆਂ ਬਾਰਾਂ ਪ੍ਰਸੰਗ ਕਿਸੇ ਸੁਣਦੇ
ਪੁਨ ਆਪਣੋ ਬਲ ਕਹਿ ਪ੍ਰਕਾਸ਼
ਉਸ ਤੋਂ ਬਾਅਦ ਕਹਿੰਦੇ ਜਿਹੜਾ ਆਪਣਾ ਬਲ ਉਹਨੂੰ ਪ੍ਰਗਟ ਕਰਕੇ ਕਹਿੰਦੇ
ਬਿਨਾ ਪਰਗਨੇ ਬਿਨ ਤੁਮ ਕਹੇ
ਬਿਨਾ ਕਿਸੇ ਇਲਾਕੇ ਤੋਂ ਬਿਨਾ ਤੁਹਾਡੇ ਕਹਿਣ ਤੋਂ
ਸੈਨ ਸਕੇਲਨ ਗਨ ਨਿਤ ਅਹੇ
ਕਹਿੰਦੇ ਹਮੇਸ਼ਾ ਜਿਹੜੀ ਫੌਜ ਇਕੱਠੀ ਕਰੀ ਤੁਰੇ ਜਾ ਰਹੇ ਹੈ
ਅਸਨਹ ਹੋਏ ਉਠਾਵਹਿ ਦੁੰਦ
ਜਹਾਂਗੀਰ ਪਾਤਸ਼ਾਹ ਐਸੀ ਨਾ ਗੱਲ ਹੋ ਜਾਏ ਕਿ ਉਹ ਰਗੜਾ ਝਗੜਾ ਸ਼ੁਰੂ ਕਰ ਦੇਣ
ਕਿਮ ਟਿਕ ਰਹਿ ਸੋਬਟ ਮਿਲ ਬ੍ਰਿੰਦ
ਸੂਰਵੀਰ ਬਹੁਤੇ ਮਿਲ ਗਏ ਇਕੱਠਿਆਂ ਹੋ ਗਏ ਫਿਰ ਜੰਗ ਕਰਨੋ ਰਗੜਾ ਝਗੜਾ ਕਰਨੋ ਕਿਵੇਂ ਹਟਣਗੇ
ਕਹਿ ਨਿਜ ਚਾਮੂ ਚੜਾਵਨ ਕਰੀਏ ਹੈ
ਪਾਤਸ਼ਾਹ ਜਾਂ ਤਾਂ ਆਪਣੇ ਵੱਲੋਂ ਕਹਿੰਦੇ ਉਹਨਾਂ ਨੂੰ ਰੋਕਣ ਵਾਸਤੇ ਫੌਜ ਚੜਾ ਦੇਣਾ ਕਰੀਏ
ਬਿਨਾਂ ਲੜੇ ਤੇ ਪ੍ਰਥਮ ਪਕੜੀਏ ਹੈ
ਬਿਨਾਂ ਲੜੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਫੜ ਲਈਏ
ਕਹਿ ਭੇਜੋ ਨਰ ਆਛੋ ਕੋਏ
ਪਾਤਸ਼ਾਹ ਜੀ ਆਪਣੇ ਵੱਲੋਂ ਕੋਈ ਚੰਗਾ ਜਿਹੜਾ ਪੁਰਸ਼ ਹੈ ਭੇਜੋ
ਆਪਣੇ ਨਿਕਟ ਹਕਾਰ ਸੋਏ
ਜਿਸ ਕਰਕੇ ਤੇ ਉਹ ਸਿਆਣਾ ਪੁਰਸ਼ ਜਾਏ ਤੇ ਆਪਣੇ ਕੋਲ ਉਹਨਾਂ ਨੂੰ ਉਸ ਪੁਰਸ਼ ਰਾਹੀਂ ਇੱਥੇ ਸੱਦ ਲੋ ਦਿੱਲੀ ਭੇਜੋ
ਦਬਿਓ ਰਹਿ ਨਹਿ ਦੁੰਦ ਉਠਾਵੇ
ਤੇ ਜਦੋਂ ਤੁਹਾਡੇ ਕੋਲ ਆ ਜਾਣਗੇ ਕਹਿੰਦੇ ਤੁਹਾਡੇ ਤੇਜ ਪ੍ਰਤਾਪ ਦੇ ਹੇਠ ਡੱਡੇ ਦਬੇ ਰਹਿਣਗੇ ਤੇ ਫਿਰ ਕੋਈ ਰਗੜਾ ਝਗੜਾ ਨੀ ਉਠਾਉਣਗੇ
ਆਗੇ ਆਪ ਕਰੋ ਜਿਉ ਭਾਵੇ
ਅੱਗੇ ਜਹਾਂਗੀਰ ਪਾਤਸ਼ਾਹ ਜੀ ਜਿਵੇਂ ਆਪ ਨੂੰ ਪਾਉਂਦੀ ਓਵੇਂ ਕਰ ਲੋ
ਸ਼ਾਹ ਸਮੀਪੀ ਜੇ ਉਮਰਾਓ
ਜਿਹੜੇ ਜਹਾਂਗੀਰ ਪਾਤਸ਼ਾਹ ਦੇ ਕੋਲ ਬੈਠਣ ਵਾਲੇ ਉਮਰਾਵ ਅਹਿਲਕਾਰ ਸਨ
ਚੰਦ ਬਾਤ ਕੀ ਕਰ ਪੁਛਟਾਓ
ਹਾਂ ਜਿਹੜਾ ਚੰਦੂ ਦੀਵਾਨ ਜਿਹੜੀ ਗੱਲ ਕਹਿ ਰਿਹਾ ਕਹਿੰਦੇ ਉਹਦੀ ਪੁਸ਼ਟੀ ਕਰਦੇ ਆ ਵੀ ਹਾਂ ਇਹ ਠੀਕ ਕਹਿ ਰਿਹਾ
ਰਿਸ਼ਵਤ ਲੈਣ ਹਾਰ ਜੇ ਨਰ ਹੈ
ਕਿਉਂਕਿ ਜਿਹੜੇ ਕੋਈ ਵੱਡੀ ਲੈਣ ਵਾਲੇ ਮਨੁੱਖ ਹੁੰਦੇ
ਬੁਰਾ ਭਲਾ ਨਾ ਵਿਚਾਰਤ ਉਰ ਮੈਂ
ਕਿਸੇ ਦਾ ਚੰਗਾ ਤੇ ਮਾੜਾ ਨੀ ਉਰੇ ਦੇ ਵਿੱਚ ਵਿਚਾਰਦੇ ਸਿਰਫ ਮਾਇਆ ਦੀ ਤਰਫ ਹੀ ਵੇਖਦੇ ਹੁੰਦੇ
ਜਿਸ ਤੇ ਲੇ ਤਿਸ ਕੋ ਰੁਖ ਕਰੈ
ਜੀ ਤੋਂ ਵੱਡੀ ਦੀ ਮਾਇਆ ਲੈ ਲੈਂਦੇ ਉਹਦੇ ਵੱਲ ਦਾ ਪੱਖ ਜਾ ਖਿਆਲ ਜਾ ਕਰਦੇ ਵੀ ਇਹ ਠੀਕ ਕਹਿ ਰਿਹਾ ਤੂੰ ਐਵੇਂ ਝੂਠ ਬੋਲਦਾ
ਸੱਚ ਕੇ ਝੂਠ ਵਿਚਾਰ ਨਾ ਧਰੈ
ਜਿਹੜੇ ਕੋਈ ਵੱਡੀ ਲੈਣ ਵਾਲੇ ਐ ਸੱਚ ਤੇ ਝੂਠ ਦੀ ਨੀ ਉਹਨਾਂ ਦੇ ਅੰਦਰ ਵਿਚਾਰ ਹੁੰਦੀ ਸਿਰਫ ਮਾਇਆ ਤੱਕ ਹੀ ਹੁੰਦਾ ਕੰਮ
ਜਹਾਂਗੀਰ ਉਰ ਤਥਾ ਪਛਾਣੀ
ਹਾਂ ਜਹਾਂਗੀਰ ਨੇ ਕਹਿੰਦੇ ਇਸੇ ਤਰ੍ਹਾਂ ਸਾਰੀ ਗੱਲ ਪਛਾਣ ਲਈ ਵੀ ਇਹ ਚੰਦੂ ਨੇ ਕੋਈ ਵੱਡੀਆਂ ਦਿੱਤੀਆਂ ਜਿਸ ਕਰਕੇ ਇਹਦੇ ਪੱਖ ਤੇ ਬੋਲੀ ਜਾ ਰਹੇ
ਮਿਲ ਸਕਲਨ ਜਿਮਕੀਨ ਬਖਾਨੀ
ਜਿਵੇਂ ਸਾਰਿਆਂ ਨੇ ਕਹਿੰਦੇ ਸਲਾਹ ਕੀਤੀ ਹੁੰਦੀ ਮਿਲ ਕੇ ਇੱਕੋ ਗੱਲ ਬੋਲੀ ਹੈ ਹਰ ਇੱਕ ਗੱਲ ਨੂੰ ਚੰਦੂ ਤੇ ਕਿਹਾ ਵੀ ਠੀਕ ਕਹਿ ਰਿਹਾ
ਸ੍ਰੀ ਗੁਰ ਗਾਦੀ ਕੇ ਗੁਣ ਭਾਰੇ
ਫੇਰ ਵਿਚਾਰਦਾ ਜਹਾਂਗੀਰ ਵੀ ਇਹ ਗੁਰੂ ਨਾਨਕ ਦੀ ਗੁਰਤਾ ਗੱਦੀ ਇਹਦੇ ਵਿੱਚ ਤਾਂ ਭਾਰੀ ਗੁਣ ਸਨ
ਆਪਣੇ ਬਡਨ ਪਰ ਲੱਖ ਉਪਕਾਰੇ
ਸਾਡੇ ਜਿਹੜੇ ਆਪਣੇ ਵੱਡੇ ਹੋਏ ਆ ਬਾਬਰ ਵਰਗੇ ਉਹਨਾਂ ਉੱਪਰ ਪਰਪਕਾਰ ਜਾਣਿਆ ਵੀ ਉਹਨਾਂ ਨੂੰ ਇਹ ਰਾਜ ਭਾਗ ਗੁਰੂ ਨਾਨਕ ਨੇ ਬਰੂ ਬਚਨਾ ਕਰਕੇ ਦਿੱਤਾ ਹੋਇਆ
ਦੁਸ਼ਟਨ ਤੇ ਦੂਤੀ ਸੁਨ ਕਾਨ
ਇਸ ਤਰ੍ਹਾਂ ਕਹਿੰਦੇ ਜਿਹੜੇ ਚੰਦੂ ਵਰਗੇ ਦੁਸ਼ਟ ਉਹਨਾਂ ਤੋਂ ਗੁਰੂ ਅਰਜਨ ਦੇਵ ਜੀ ਦੀ ਚੁਗਲੀ ਦੀ ਗੱਲ ਕੰਨਾਂ ਵਿੱਚ ਸੁਣ ਕੇ
ਸੰਸਾ ਹੋਤ ਸ਼ਾਹ ਕੇ ਆਨ
ਜਿਹੜਾ ਜਹਾਂਗੀਰ ਪਾਤਸ਼ਾਹ ਦੇ ਮਨ ਦੇ ਵਿੱਚ ਸੰਸਾ ਜਾ ਹੋਇਆ
ਪ੍ਰਥਮ ਵਾਰਤਾ ਤਸਕਰ ਕੇਰੀ
ਕਹਿੰਦੇ ਪਹਿਲਾਂ ਵੀ ਇਹ ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਚੋਰ ਰੱਖਦੇ ਹੋ ਜੀਆਂ ਗੱਲਾਂ ਕਹਿੰਦਾ ਹੁੰਦਾ
ਕਹਿਤ ਰਹੇ ਨਹਿ ਨਿਰਨੈ ਹੇਰੀ
ਕਹਿੰਦੇ ਕਹਿੰਦੇ ਰਹੇ ਸਾਰੇ ਵੀ ਚੋਰ ਰੱਖਦੇ ਆ, ਪਰ ਨਿਰਣੇ ਕਰਕੇ ਤਾਂ ਦੇਖਿਆ ਨੀ ਗਿਆ ਵੀ ਗੁਰੂ ਕੋਲ ਕੋਈ ਚੋਰ ਹੋਣ।
ਤਿੰਨ ਕੋ ਤਨ ਬਿਨ ਸਿਓ ਸੁਤ ਰਹੇ।
ਫਿਰ ਉਹਨਾਂ ਦਾ ਕਹਿੰਦੇ ਸਰੀਰ ਹੁਣ ਚੱਲਿਆ ਗਿਆ, ਹੁਣ ਪੁੱਤਰ ਬੈਠ ਰਿਹਾ।
ਬੈਠਿਓ ਗੁਰਤਾ ਪਦ ਕੋ ਲਹਿਓ,
ਗੱਦੀ ਦਾ ਅਹੁਦਾ ਲੈ ਕੇ ਹੁਣ ਉਹ ਬੈਠ ਰਹੇ ਹੈ।
ਜਾਵਤ ਕਰੋ ਨਹੀਂ ਨਿਰਧਾਰੇ।
ਹਾਂ, ਜਹਾਂਗੀਰ ਵਿਚਾਰਦਾ ਵੀ ਜਿੰਨਾ ਚਿਰ ਗੱਲ ਦਾ ਮੈਂ ਪੂਰਾ ਪੂਰਾ ਨਿਰਣਾ ਨੀ ਕਰ ਲੈਂਦਾ,
ਤਾਵਤ ਬਨ ਹੈ ਨ ਕਰਨ ਵਿਗਾਰੇ।
ਉਹਨਾਂ ਚਿਰ ਤੱਕ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੋਈ ਬੋਲ ਵਿਗਾੜ ਕਰਨਾ ਨੀ ਬਣਦਾ।
ਰਹੇ ਗਿਣਤ ਕੁਛ ਹੁਕਮ ਨਾ ਦਿਓ।
ਹਾਂ, ਵਿਚਾਰਾ ਹੀ ਕਰਦਾ ਰਿਹਾ, ਪਾਤਸ਼ਾਹ ਨੇ ਕੋਈ ਹੁਕਮ ਨੀ ਦਿੱਤਾ ਹੈ।
ਉੱਠਿਓ ਸਭਾ ਤੇ ਅੰਤਰ ਗਯੋ।
ਸਭਾ ਵਿਚੋਂ ਉੱਠ ਖੜੋਤਾ ਹੈ, ਆਪਣੇ ਮਹਿਲਾਂ ਵੱਲ ਨੂੰ ਚਲਾ ਗਿਆ।
ਦਿਨ ਦੂਸਰ ਮਹਿ ਚਿਤਵਤ ਸ਼ਾਹੂ।
ਜਦੋਂ ਦੂਸਰਾ ਦਿਨ ਹੋਇਆ ਫਿਰ ਜਹਾਂਗੀਰ ਸੋਚ ਰਿਹਾ।
ਆਯੋ ਤਬ ਵਜ਼ੀਰ ਖਾਂ ਪਾਹੂ।
ਇੰਨੇ ਨੂੰ ਜਿਹੜਾ ਵਜ਼ੀਰ ਖਾਂ ਗੁਰੂ ਘਰ ਦਾ ਮਹਾਨ ਸ਼ਰਧਾਲੂ ਹੈ, ਉਹ ਜਹਾਂਗੀਰ ਪਾਤਸ਼ਾਹ ਦੇ ਕੋਲ ਚਲੇ ਆਇਆ।
ਗੁਰ ਬਿਰਤਾਂਤ ਬੂਝਿਓ ਤਿਸ ਤੀਰ।
ਵਜ਼ੀਰ ਖਾਂ ਦੇ ਪਾਸੋਂ ਗੁਰੂ ਅਰਜਨ ਦੇਵ ਜੀ ਦਾ ਸਾਰਾ ਪ੍ਰਸੰਗ ਪੁੱਛਣਾ।
ਸੰਤ ਰੂਪ ਸ੍ਰੀ ਅਰਜਨ ਤੀਰ।
ਵਜ਼ੀਰ ਖਾਂ ਤੂੰ ਜਾਣਦਾ ਹੀ ਹੈ ਗੁਰੂ ਅਰਜਨ ਦੇਵ ਜੀ ਤਾਂ ਬੜੇ ਸ਼ਾਂਤ ਰੂਪ ਸੰਤ ਸਨ, ਧੀਰ ਜੇ ਵਾਲੇ।
ਹਮਨੇ ਸੁਣਿਓ ਭਇਓ ਪਰ ਲੋਕਾ।
ਮੈਂ ਵਜ਼ੀਰ ਖਾਂ ਸੁਣਿਆ ਵੀ ਗੁਰੂ ਅਰਜਨ ਦੇਵ ਜੀ ਦਾ ਉਪਰਲੋਕ ਗਵਨ ਹੋ ਗਿਆ, ਸੱਚਖੰਡ ਗਵਨ ਕਰ ਗਏ।
ਲਵਪੁਰ ਮਹਿ ਤਿੰਨ ਦਰਸ ਬਿਲੋਕਾ।
ਤੂੰ ਜਾਣਦਾ ਹੀ ਹੈ ਵੀ ਜਦੋਂ ਲਾਹੌਰ ਗਏ ਸੀ ਉੱਥੇ ਉਹਨਾਂ ਦਾ ਅਸੀਂ ਦਰਸ਼ਨ ਤੱਕਿਆ ਸੀ, ਕੀਤਾ ਸੀ।
ਦੂਤੀ ਕਰਤ ਰਹਿਓ ਤਬ ਚੰਦੂ।
ਆ ਜਿਹੜਾ ਚੰਦੂ ਹੈ ਨਾ, ਇਹ ਉਹਨਾਂ ਦੀ ਬੜੀ ਚੁਗਲੀ ਕਰਦਾ ਰਿਹਾ।
ਸੁਣ ਮੈਂ ਭਾਇਓ ਨਾ ਨਿਠਰ ਬਿਲੰਦੂ।
ਵੈਰੀ ਚੁਗਲੀ ਸੁਣ ਸੁਣ ਕੇ ਉਹਨਾਂ ਦੇ ਸੰਬੰਧ ਵਿੱਚ ਕੋਈ ਸਖਤ ਨੀ ਹੋਇਆ, ਕਰੜਾ ਨੀ ਬੋਲਿਆ।
ਅਬ ਤਿੰਨ ਕੋ ਨੰਦਨ ਇੱਕ ਸੁਣਿਓ।
ਐਵੇਂ ਵਜ਼ੀਰ ਖਾਂ, ਹੁਣ ਚੰਦੂ ਦੀਵਾਨ ਰਾਹੀ ਮੈਂ ਸੁਣਿਆ ਵੀ ਉਹਨਾਂ ਦਾ ਇੱਕ ਪੁੱਤਰ ਹੈ।
ਅਪਰ ਬਿਰਤਾਂਤ ਚੰਦ ਨੇ ਭਨਿਓ।
ਉਹਨਾਂ ਦੇ ਸੰਬੰਧ ਵਿੱਚ ਜਿਹੜਾ ਚੰਦੂ ਹੈ ਨੇ ਹੋਰ ਤਰ੍ਹਾਂ ਦਾ ਪ੍ਰਸੰਗ ਹੀ ਕਿਹਾ।
ਸੁਭਟ ਸ਼ਸਤਰ ਜੁੱਤ ਗਨ ਢਿੱਗ ਰੱਖੈ।
ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਸੂਰਬੀਰ ਤੇ ਹੋਰ ਸ਼ਸਤਰ ਕੋਲ ਰੱਖ ਲਏ।
ਦੁੰਦ ਦੇਸ਼ ਕਰਬੇ ਅਬਿਲਾਖੈ।
ਚੰਦੂ ਦੁਸ਼ਟ ਕਹਿ ਰਿਹਾ ਸੀ ਵੀ ਉਹ ਦੇਸ਼ ਦੇ ਵਿਚ ਬੜਾ ਭਾਰੀ ਰਗੜਾ ਝਗੜਾ ਚੰਦ ਪੁਦਰਵ ਕਰਿਆ ਚਾਹੁੰਦਾ।
ਇਹ ਪ੍ਰਸੰਗ ਸਭ ਮੋਹ ਸੁਣਾਵਾ।
ਵਜ਼ੀਰ ਖਾਂ, ਤੂੰ ਗੁਰੂ ਘਰ ਦੀ ਸਾਰੀ ਗੱਲ ਬਾਤ ਜਾਣਦਾ, ਤੂੰ ਸਾਰਾ ਪ੍ਰਸੰਗ ਸੁਣਾ ਮੈਨੂੰ।
ਪਠ ਹੈ ਸੈਨਿਕ ਨਾ ਹਿੰਨ ਬਤਾਵੋ।
ਇਹ ਵੀ ਦੱਸ ਵੀ ਚੰਦੂ ਦੀ ਗੱਲ ਮੰਨ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਕਣ ਵਾਸਤੇ ਕੋਈ ਫੌਜ ਭੇਜਦੀ ਹੈ ਜੇ ਨਾ ਭੇਜੀਏ।
ਨਾ ਹੈ ਤਾਂ ਨਰ ਨੀਕੋ ਇੱਕ ਜਾਏ।
ਨਹੀਂ ਤਾਂ ਵੀ ਵਜ਼ੀਰ ਖਾਂ ਕੋਈ ਚੰਗਾ ਜਿਹੜਾ ਸਿਆਣਾ ਪੁਰਸ਼ ਹੈ ਉਹਨਾਂ ਕੋਲ ਚਲਾ ਜਾਵੇ।
ਨਿਕਟ ਹਮਾਰੇ ਲਿਆਏ ਬੁਲਾਏ।
ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਤਰ੍ਹਾਂ ਬਚਨ ਬਿਲਾਸ ਸਿਆਣੇ ਕਰਕੇ ਤੇ ਸਾਡੇ ਕੋਲ ਉਹਨੂੰ ਬੁਲਾ ਲਿਆ।
ਜੇ ਚਿੱਤ ਮਹਿ ਨਹਿ ਚਹਿਤ ਬਖੇਰਾ।
ਜੇ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨਾਲ ਵੀ ਰਗੜਾ ਝਗੜਾ ਕਰਨਾ ਨਹੀਂ ਚਾਹੁੰਦੇ ਹੋਣਗੇ ਚਿੱਤ ਵਿੱਚ।
ਆਵਹ ਦਿੱਲੀ ਪੁਰ ਬਿਨ ਦੇਰਾ।
ਫਿਰ ਤਾਂ ਕਹਿੰਦੇ ਬਿਨਾ ਦੇਰੀ ਤੋਂ ਦਿੱਲੀ ਸ਼ਹਿਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਆਉਣਗੇ।
ਜੇ ਨਹਿ ਮਾਨਹਿ ਮਨ ਮਹਿ ਔਰ।
ਜੇ ਕਹਿੰਦੇ ਬਈ ਮਨ ਵਿੱਚ ਗੱਲ ਨਹੀਂ ਮੰਨਣਗੇ ਕੋਈ ਹੋਰ ਹੋਵੇਗੀ।
ਗਮਨ ਚਮੂ ਜਾਏ ਤਿਸ ਠੌਰ।
ਫਿਰ ਕਹਿੰਦੇ ਜਿਹੜੀ ਫੌਜ ਹੈ ਦਿੱਲੀ ਤੋਂ ਚਲੀ ਜਾਏਗੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਏ।
ਕਿੰਚ ਬੇਗ ਔਰ ਖਾਨ ਵਜ਼ੀਰ।
ਉਸ ਵੇਲੇ ਜਿਹੜਾ ਕਿੰਚ ਬੇਗ ਹੈ ਤੇ ਵਜ਼ੀਰ ਖਾਂ ਹੈ।
ਸੁਣ ਕੇ ਸਕਲ ਸ਼ਾਹ ਕੇ ਤੀਰ।
ਇਹ ਦੋਹਾਂ ਨੇ ਕਹਿੰਦੇ ਜਹਾਂਗੀਰ ਪਾਤਸ਼ਾਹ ਦੇ ਪਾਸੋਂ ਗੱਲ ਸੁਣ ਕੇ।
ਜੁਗ ਕਰ ਜੋਰੇ ਅਰਜ ਗੁਜਾਰੀ।
ਇਹ ਦੋਹਾਂ ਨੇ ਆਪੋ ਆਪਣੇ ਹੱਥ ਜੋੜੇ ਹੈ ਤੇ ਬੇਨਤੀ ਕਰਨ ਲੱਗੇ।
ਸ੍ਰੀ ਗੁਰ ਅਰਜਨ ਪਰ ਉਪਕਾਰੀ।
ਕਹਿਣ ਲੱਗੇ ਹੇ ਪਾਤਸ਼ਾਹ, ਸਤਿਗੁਰੂ ਅਰਜਨ ਦੇਵ ਜੀ ਦੇ ਮਹਾਨ ਪਰਉਪਕਾਰੀ ਸਨ, ਬਹੁਤ ਦਿਆਲੂ ਕਿਰਪਾਲੂ ਸਨ, ਬਹੁਤ ਗੁਣਾਂ ਵਾਲੇ, ਬੜੇ ਸ਼ਾਂਤ ਰੂਪ ਸਨ। ਜਿਸ ਤਰ੍ਹਾਂ ਇਹਨਾਂ ਨੇ ਥੋੜਾ ਜਿਹਾ ਗੱਲ ਨੂੰ ਗੁਪਤ ਜਿਹਾ ਰੱਖ ਕੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਵੀ ਜੋ ਇਹ ਭਾਣਾ ਵਰਤ ਗਿਆ ਪਾਤਸ਼ਾਹ ਹੁਣ ਉਹਦੇ ਸੰਬੰਧ ਵਿਚ ਕੀ ਕਹਿਣਾ ਬਣਦਾ ਹੈ, ਕਿਉਂਕਿ ਸਿਆਣੇ ਸਨ, ਇਹਨੂੰ ਪਤਾ ਸੀ ਵੀ ਹੱਥ ਤਾਂ ਇਹਦਾ ਵੀ ਦੁਸ਼ਟ ਦਾ ਨਾਲ ਹੀ ਹੈ। ਇਹ ਹੁਣ ਜੀ ਸਾਡੇ ਕੋਲੋਂ ਉਪਰੋਂ ਉਪਰੋਂ ਪੁੱਛ ਕੇ ਵੀ ਉਹ ਬੜੇ ਐਸੇ ਸੀ ਐਸੇ ਸੀ, ਹੁਣ ਸਾਰੀ ਇਹ ਕਨਸੋਲ ਲਿਆ ਚਾਹੁੰਦਾ ਹੈ। ਇਸ ਕਰਕੇ ਵੀ ਸਤਰਕ ਹੋ ਕੇ ਫਿਰ ਇਹਨਾਂ ਨੇ ਲਫ਼ਜ਼ ਕਹੇ ਸਨ, ਉਹ ਜਿਵੇਂ ਜਹਾਂਗੀਰ ਨੂੰ ਆਖਿਆ ਸੁਣਿਆ। ਉਹ ਜਿਹੜਾ ਪ੍ਰਸੰਗ ਆਪਾਂ ਅੱਗੇ ਸੁਣ ਲਵਾਂਗੇ, ਸਮਾਜ ਦਾ ਨੀਅਤ ਕੀਤਾ ਪੂਰਾ ਹੀ ਹੋ ਗਿਆ ਹੈ। ਇੱਥੇ ਸਮਾਪਤੀ ਕਰਕੇ ਆਪਾਂ ਹੁਣ ਅਰਦਾਸ ਵੀ ਜੁੜੀਏ ਜੀ।
ਕਿੰਚ ਬੇਗ ਆਰ ਖਾਨ ਵਜ਼ੀਰ, ਸੁਣ ਕੇ ਸਕਲ ਸ਼ਾਹ ਕੇ ਤੀਰ, ਜੁਗ ਕਰ ਜੋਰੇ ਅਰਜ ਗੁਜਾਰੀ, ਸ੍ਰੀ ਗੁਰ ਅਰਜਨ ਪਰ ਉਪਕਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ, ਜਾਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋਮ, ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਣਾਂਗਤੀ, ਕਿਰਪਾ ਨਿਦ ਦਿਆਲ, ਇਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ।